ਸਾਕੇ ਮੂਰਤ ਹੈ ਜਗ ਆਇਓ
ਲੋਕ ਸੁਣਿਓ ਪਰ ਲੋਕ ਸੁਣਿਓ
ਬਿਰਧ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਭਾਗ ਤਾਰਨ ਪਾਓ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਰਬ ਦਾਤਾ ਦਾਤਾ ਜਾਤ ਕਿਤ ਸਰਨਾਮ ਮੇਰੇ ਧਾਰ ਸੰਤ ਰਹਿਣਾ ਜੇ ਲਬ ਭਗਤ ਕਰਨਾ ਸ੍ਰੀ ਗੁਰੂ ਸ਼ਬਦ ਕਮਾਏ ਜਨਾ ਜੀਤੇ ਕੰਸ ਜਕਾਰ ਸੰਤਾਂ ਕੋ ਬੰਦਨਾ ਸਿਰ ਚਰਨਾਂ ਕਰਤਾਰ ਫਿਰ ਸੰਤਾਂ ਕੋ ਬੰਦਨਾ ਸਿਰ ਚਰਨਾਂ ਕਰਤਾਰ ਫਿਰ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਰੇ ਗੁਣੀ ਲਾਣਾ ਤੁਮਰੀ ਮਹਿਮਾ ਬਣਨਾ ਸਾਤੋਂ ਤੂੰ ਠਾਕਰ ਰੋਚ ਭਗਵਾਨਾ ਤੁਮਰੀ ਮਹਿਮਾ ਬਣਨਾ ਸਾਤੋਂ ਤੂੰ ਠਾਕਰ ਰੋਚ ਭਗਵਾਨਾ ਜੁਗ ਜੁਗ ਅਟਲ ਕਰੋ ਸ਼ਕਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿੱਚ ਗੁਰੂ ਦਰਬਾਰ ਵਿੱਚ ਬੈਠ ਕੇ ਸੰਗਤ ਦੇ ਰੂਪ ਦੇ ਵਿੱਚ ਜੋੜ ਬੈਠੀ ਸਾਧ ਸੰਗਤ ਜੀ ਸਭ ਪੁਰਸ਼ਾਂ ਦੀ ਪਾਵਨ ਪਵਿੱਤਰ ਜਾਤ ਨੂੰ ਮਨਾਉਣ ਵਾਸਤੇ ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ ਉੱਥੇ ਮਹਾਨ ਗੁਰਪੁਰਸ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਯਾਦ ਨੂੰ ਮਨਾਉਣ ਵਾਸਤੇ ਇਕੱਤਰ ਹੋਈ ਸਾਧ ਸੰਗਤ ਜੀ ਸਾਰੇ ਇੱਕ ਵਾਰੀ ਆਪਣੀਆਂ ਰਸਮਾਂ ਨੂੰ ਪਵਿੱਤਰ ਕਰਦੇ ਹੋਏ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿੰਨ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦੇ ਪ੍ਰਵਾਹ ਜਾਰੀ ਸਨ। ਖੁੱਲ੍ਹੇ ਪੰਡਾਲ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਸ਼ਨ ਦਰਾਰੇ ਸੰਤਾਂ ਨੂੰ ਦਰਸ਼ਨ ਵਾਸਤੇ ਸਤਿਗੁਰੂ ਜੀ ਬਿਰਾਜਮਾਨ ਹੋਏ ਨੇ ਅਤੇ ਦਾਸ ਤੋਂ ਪਹਿਲੇ ਗੁਰਮੁਖ ਪਿਆਰੇ ਕੀਰਤਨੀ ਸਿੰਘਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਜਿੱਥੇ ਗੁਰੂ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ ਉੱਥੇ ਮਹਾਨ ਮਹਾਂਪੁਰਸ਼ ਸੰਤ ਸਮਾਜ ਦੇ ਪ੍ਰਧਾਨ ਲੰਬੇ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਉਹਨਾਂ ਦੀ ਰਸਨਾ ਪਰਿਵਾਰ ਜੀ ਨੇ ਗੁਰਮਤ ਦੇ ਬਹੁਤ ਸਾਰੇ ਵਚਨ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਚਨਾਂ ਦੁਆਰਾ ਜਿੱਥੇ ਸਤਿਗੁਰੂ ਜੀ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ ਉੱਥੇ ਧਾਰਮਿਕ ਪੱਖੋਂ ਆਪ ਜੀ ਨੂੰ ਬਹੁਤ ਸਾਰੇ ਜੋ ਪੱਖ ਸਾਡੇ ਸਿੱਖ ਸਮਾਜ ਦੇ ਪਿੱਛੇ ਜਾ ਰਹੇ ਪੱਖ ਨੇ ਉਹਨਾਂ ਤੋਂ ਵੀ ਆਪ ਜੀ ਨੂੰ ਜਾਣੂ ਕਰਵਾਇਆ। ਸੋ ਬੜੇ ਬੜੇ ਮਹਾਂਪੁਰਸ਼ ਸੰਸਾਰ ਵਿੱਚ ਆਏ ਨੇ ਪਟਾਂ ਦੀ ਬਾਣੀ ਵਿੱਚ ਪਟਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਵਚਨ ਦੇਖਿਆ ਹੈ ਸਤਿਯੁਗ ਤੈ ਮਾਣਿਓ ਸ਼ਰਿਓ ਗੱਲ ਰਾਵਣ ਪਾਇਓ ਪ੍ਰੇਤੇ ਤੈ ਮਾਣਿਓ ਰਾਮ ਰਘਨਾ ਸਿਖਾਇਓ ਦੁਆਪਰ ਕ੍ਰਿਸ਼ਨ ਮਹਾਰਾਜ ਕਸ ਪ੍ਰਕਾਸ਼ ਕੀਓ ਉਗ ਸੈਨ ਕੋ ਰਾਜ ਮੈਂ ਭਗਤੈ ਜਾਂਦੀ ਹੈ ਕਰਜੋ ਪ੍ਰਮਾਣ ਗੁਰੂ ਨਾਨਕ ਅੰਦਰ ਅੰਮ੍ਰਿਤ ਹਾਇਓ ਸ੍ਰੀ ਗੁਰੂ ਰਾਜ ਅਚਲ ਅਟਲ ਆਦਿ ਪੁਰਖ ਫਰਮਾਇਓ। ਸਤਿਯੁਗ ਵਿੱਚ ਨਾਨਕਾਰ ਜੀ ਨੇ ਬਹੁਤ ਰੂਪ ਵਿੱਚ ਅਵਤਾਰ ਧਾਰ ਕੇ ਬਲ ਰਾਜੇ ਨੂੰ ਸ਼ਰਨ ਵਾਸਤੇ ਅਵਤਾਰ ਧਾਰਿਆ ਸੀ ਦੁਆਤਰੇ ਤੇ ਯੁਗ ਵਿੱਚ ਰਾਮ ਜੀ ਮਹਾਰਾਜ ਨੂੰ ਬਰਜਾਈ ਬਖਸ਼ੀ ਦੁਆਪਰ ਯੁਗ ਵਿੱਚ ਭਗਵਾਨ ਕ੍ਰਿਸ਼ਨ ਜੀ ਨੂੰ ਬਰਜਾਈ ਬਖਸ਼ੀ ਤੇ ਕਲਯੁਗ ਦੇ ਵਿੱਚ ਉਹੀ ਵਡਿਆਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੂੰ ਪਟਾਂ ਨੇ ਲਿਖਿਆ ਅੰਤ ਕਲਾਵੇ ਸਾਥ ਚੜਿਆ ਆਪ ਨਾਰਾਇਣ ਕਲਾ ਭਾਰ ਜਗਮੇ ਪਰ ਗਏ ਨਿਰੰਕਾਰ ਅਕਾਲ ਜੋਤ ਮੰਡਲ ਕਰੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਦਸ ਪਾਤਸ਼ਾਹੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ ਸਾਰੇ ਗੁਰੂ ਸਾਹਿਬਾਂ ਦਾ ਗਿਆਨ ਜੋ ਹੈ ਮਨੁੱਖਤਾ ਦੇ ਭਲੇ ਵਾਸਤੇ ਜੀਵਨ ਦੇ ਕਲਿਆਣ ਵਾਸਤੇ ਜੋ ਸਤਿਗੁਰੂ ਜੀ ਨੇ ਸਾਨੂੰ ਬੜਾ ਅਮੋਲਕ ਖਜ਼ਾਨਾ ਗੁਰਬਾਣੀ ਦਾ ਬਖਸ਼ਿਸ਼ ਕੀਤਾ ਹੈ ਉਸ ਖਜ਼ਾਨੇ ਨੂੰ ਸਭ ਸੰਤਾਂ ਬਹੁਤ ਸਾਰੇ ਮਹਾਂਪੁਰਖ ਆਪਣੇ ਜੀਵਨ ਵਿੱਚ ਪ੍ਰੈਕਟੀਕਲੀ ਲਿਆ ਕੇ ਸਭ ਸੰਤਾਂ ਨੂੰ ਇੱਕ ਮਾਰਗਦਰਸ਼ਨ ਚੀਜ਼ ਬਣਾ ਕੇ ਦੱਸੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਾਰਗ ਤੇ ਚੱਲਣ ਵਾਲੇ ਪੁਰਖਾਂ ਨੂੰ ਕਿਹੜੀ ਪ੍ਰਾਪਤੀ ਹੁੰਦੀ ਹੈ ਉਹ ਮਹਾਂਪੁਰਖ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸੇ ਅਨੁਸਾਰ ਚੱਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਥਨ ਅਨੁਸਾਰ ਸੰਸਾਰ ਵਿੱਚ ਚੱਲੇ ਨੇ ਉਹਨਾਂ ਮਹਾਂਪੁਰਖਾਂ ਦੀ ਸੰਸਾਰ ਵਿੱਚ ਮਹਿਮਾ ਕਿਤਨੀ ਹੋਈ ਹੈ ਉਹ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਹੁਤ ਸਾਰੇ ਵਚਨ ਮਿਲ ਜਾਂਦੇ ਨੇ ਬਹੁਤ ਸਾਰੇ ਵਚਨ ਐਸੇ ਵੀ ਨੇ ਕਿ ਇੱਕ ਮਨੁੱਖ ਸਰੀਰ ਦੇ ਵਿੱਚ ਕਿਸੇ ਨੂੰ ਰੱਬ ਦਾ ਦਰਜਾ ਮਿਲ ਜਾਣਾ ਮਨੁੱਖ ਸਰੀਰ ਦੇ ਵਿੱਚ ਦਰਸ਼ਨ ਕਰਕੇ ਰੱਬ ਦੇ ਦਰਸ਼ਨ ਹੋ ਜਾਣੇ ਇਹ ਬਹੁਤ ਥੋੜੇ ਪੁਰਸ਼ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦਾ ਦਰਸ਼ਨ ਪਰਮੇਸ਼ਰ ਦਾ ਹੀ ਦਰਸ਼ਨ ਹੁੰਦਾ ਜਿਨ੍ਹਾਂ ਦਾ ਵਿਸਰੇ ਨਾਮ ਸੇਖ ਨੇਹਿਆ ਵੇਦਨਾ ਜਾਣੋ ਮੋਲ ਸਾਈਂ ਦੇ ਜੋ ਪ੍ਰਾਣੀ ਇਸ ਦਿਨ ਭਜੈ ਰੂਪ ਰਾਮ ਤੇ ਜਾਣ ਅੰਤਰ ਨਹੀਂ ਨਾਨਕ ਸਾਚੀ ਮਾਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਬ੍ਰਹਮ ਗਿਆਨੀ ਆਪ ਨਿਰੰਕਾਰ ਜਾਂ ਤਾਂ ਨਿਰੰਕਾਰ ਦੇ ਦਰਜਾ ਬ੍ਰਹਮ ਗਿਆਨੀ ਨੂੰ ਬਖਸ਼ਿਸ਼ ਕੀਤਾ ਹੈ ਜਾਂ ਫਿਰ ਭਾਈ ਪ੍ਰਮੁੱਖ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਨਿਰੰਕਾਰ ਦਾ ਦਰਜਾ ਬਖਸ਼ਿਸ਼ ਕੀਤਾ ਹੈ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਇਸ ਜੀਵਨ ਅਵਰ ਨਾ ਹੋਏ ਜਿਨ੍ਹਾਂ ਪੁਰਸ਼ਾਂ ਦੇ ਅੰਦਰ ਬਾਣੀ ਸਮਾ ਜਾਂਦੀ ਹੈ ਉਹਨਾਂ ਨੂੰ ਵੀ ਨਿਰੰਕਾਰ ਦਾ ਦਰਜਾ ਪ੍ਰਾਪਤ ਹੋ ਜਾਂਦਾ ਮਿਸਾਲ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਸਤਰ ਜਿਹੜੇ ਦਿੱਤੇ ਨੇ ਇਹ ਵਸਤਰ ਕਿਤੇ ਹੋਰ ਹੁੰਦੇ ਹੋ ਸਕਦਾ ਭਾਈ ਇਹਨਾਂ ਦੀ ਪੂਜਾ ਨਾ ਹੁੰਦੀ ਹੋ ਸਕਦਾ ਇਹਨਾਂ ਨੂੰ ਦੁਨੀਆਂ ਮਾਤਾ ਨਾ ਟੇਕਦੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਲੱਗਣ ਕਾਰਨ ਹੀ ਇਹ ਵਸਤਰ ਇੰਨੇ ਪਵਿੱਤਰ ਹੋ ਗਏ ਪੂਜਨੀਕ ਹੋ ਗਏ ਇਹਨਾਂ ਵਸਤਰਾਂ ਨੂੰ ਵੀ ਦੁਨੀਆਂ ਜੋ ਲਾਭਾਂ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਵਚਨ ਹੈ ਜਿਨ੍ਹਾਂ ਪੁਰਸ਼ਾਂ ਅੰਦਰ ਬਾਣੀ ਸਮਾਈ ਹੋਈ ਹੈ ਉਹਨਾਂ ਪੁਰਸ਼ਾਂ ਦੀ ਮਹਿਮਾ ਸੰਸਾਰ ਵਿੱਚ ਹੁੰਦੀ ਹੈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਉਹਨਾਂ ਦੀ ਜੈ ਜੈਕਾਰ ਸੰਸਾਰ ਕਰਦਾ ਇੱਕ ਯੁਗਨੀ ਦੋ ਯੁਗਨੀ ਦਸ ਯੁਗਨੀ ਵੀਹ ਯੁਗਨੀ ਯੁਗਾਂ ਦੀ ਗਿਣਤੀ ਕੋਈ ਨਹੀਂ ਹੈ ਜਿੰਨੇ ਵੀ ਯੁਗ ਸੰਸਾਰ ਵਿੱਚ ਆਉਣਗੇ ਉਹਨਾਂ ਪੁਰਸ਼ਾਂ ਦੀ ਮਹਿਮਾ ਉਸੇ ਤਰ੍ਹਾਂ ਰਹਿੰਦੀ ਹੈ ਜਿੰਨਾ ਚਿਰ ਧਰਤੀ ਰਹਿੰਦੀ ਹੈ ਉਹਨਾਂ ਦੀ ਸੋਭਾ ਯੁਗ ਯੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਕਰਕੇ ਸਭ ਲਿਹਾਰੇ ਜਿਨ ਹਰ ਰੱਖਿਆ ਉਹ ਧਾਰਾ ਇਸ ਕਰਕੇ ਉਹਨਾਂ ਪੁਰਸ਼ਾਂ ਵਿੱਚੋਂ ਇੱਕ ਮਹਾਨ ਪੁਰਸ਼ ਜੋ ਆਪੇ ਵੀ ਯੁਗ ਪੁਰਸ਼ ਗੁਜਰੇ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਮਹਾਂਪੁਰਸ਼ ਤਾਂ ਹੋਰ ਵੀ ਬੜੇ ਬੜੇ ਹੋਏ ਨੇ ਪਰ ਇੱਕ ਸ਼੍ਰੋਮਣੀ ਮਹਾਂਪੁਰਖਾਂ ਦੀ ਲਾਈਨ ਦੇ ਵਿੱਚ ਜੇ ਅੱਜ ਵਿਸ਼ਵ ਦੀਆਂ ਸਿੱਖ ਸਟੇਜਾਂ ਦੇ ਨਾਮ ਹੈ ਤਾਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਨਾਮ ਹੈ ਉਹਨਾਂ ਦੀ ਕਰਨੀ ਉਹਨਾਂ ਦੀ ਕਥਨੀ ਉਹਨੂੰ ਅੱਜ ਸੰਸਾਰ ਨਿਰਮਿਤ ਕੇ ਨਮਸਕਾਰ ਕਰਦਾ ਹੈ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਮਨਾਉਣ ਵਾਸਤੇ ਅੱਜ ਮਨੁੱਖ ਪਿਆਰੇ ਸਵਰਗ ਵਾਸੀ ਸਰਦਾਰ ਸੁਰਜੀਤ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਪ੍ਰਾਰਥਨਾ ਕੀਤਾ ਗਿਆ ਮਹਾਂਪੁਰਸ਼ਾਂ ਦੇ ਪਿਆਰ ਦੇ ਵਿੱਚ ਇਹ ਅੱਜ ਜੋ ਸਮਾਗਮ ਆਯੋਜਿਤ ਕੀਤਾ ਗਿਆ ਹੈ ਬਹੁਤ ਸਾਰੇ ਮਹਾਂਪੁਰਸ਼ਾਂ ਨੂੰ ਸ਼ਰਧੇ ਪੱਤਰ ਦਿੱਤੇ ਨੇ ਬਹੁਤ ਸਾਰੀਆਂ ਸੰਗਤਾਂ ਪੱਤਰ ਹੋਈਆਂ ਨੇ ਉਹਨਾਂ ਮਹਾਂਪੁਰਸ਼ਾਂ ਦੇ ਪ੍ਰਕਾਰੇ ਭਾਈ ਥੋੜਾ ਸਮਾਂ ਜੋ ਮਹਾਂਪੁਰਸ਼ਾਂ ਦੇ ਸੰਸਾਰ ਦੇ ਜੀਵਨ ਵਿੱਚ ਸੰਸਾਰ ਦੇ ਮੋੜੇ ਪੱਟ ਕੇ ਜੀਵਾਂ ਨੂੰ ਪਰਮੇਸ਼ਰ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ ਤੁਸੀਂ ਕਿਸੇ ਮਹਾਂਪੁਰਸ਼ ਦੇ ਦਰਸ਼ਨ ਕਰ ਲਓ ਤੁਹਾਡੀ ਮਨ ਦੀ ਬਿਰਤੀ ਚੰਗੇ ਪਾਸੇ ਨੂੰ ਤੁਰ ਪੈਂਦੀ ਹੈ ਕਿਸੇ ਮਾੜੇ ਬੰਦਿਆਂ ਦੇ ਦਰਸ਼ਨ ਕਰ ਲਓ ਸਿਨੇਮਾ ਦੇਖ ਲਓ ਅਸ਼ੀਲ ਗਾਣੇ ਗਾਉਣ ਵਾਲੇ ਪੁਰਸ਼ਾਂ ਦੇ ਦਰਸ਼ਨ ਕਰ ਲਓ ਤੁਹਾਡੀ ਮਨ ਦੀ ਬਿਰਤੀ ਪਰਮੇਸ਼ਰ ਨਾਲ ਟੁੱਟ ਜਾਂਦੀ ਹੈ ਐਸੇ ਪੁਰਸ਼ਾਂ ਦਾ ਦਰਸ਼ਨ ਹੀ ਬੜਾ ਦੁਰਲੱਭ ਹੈ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਸੰਦਰਿਆਂ ਤੋਂ ਮਤ ਰੰਝੇ ਮਿੱਤਰ ਸਾਗੜੇ ਸਹੀ ਹਾਂ ਪੜੇਂਦੀ ਜਗ ਸੁਆਇਆ ਜਨ ਨਾਮਿਕ ਬਿਰਲੇ ਪੀ ਪਰ ਐਸੇ ਪੁਰਸ਼ ਬਿਰਲੇ ਨੇ ਸੰਸਾਰ ਵਿੱਚ ਜਿਨ੍ਹਾਂ ਦੇ ਦਰਸ਼ਨ ਕਰਕੇ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ ਸੋ ਸੰਤ ਬਾਬਾ ਗਵਾਲਾ ਸਿੰਘ ਜੀ ਮਹਾਰਾਜ ਇਹ ਸੰਪਰਦਾ ਸਾਧ ਸੰਗਤ ਜੀ ਜੋ ਸੰਪਰਦਾਵਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਤੇ ਇੱਕ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਇੱਕ ਭਾਈ ਧਰਮ ਸਿੰਘ ਜੀ ਦੀ ਸੰਪਰਦਾ ਕਿਉਂਕਿ ਤਿੰਨ ਪਿਆਰੇ ਗੁਰੂ ਸਾਹਿਬਾਂ ਦੇ ਨਾਲ ਚਮਕੌਰ ਸਾਹਿਬ ਦੀ ਗੜੀ ਵਿੱਚ ਸ਼ਹੀਦ ਹੋ ਗਏ ਸਨ ਇਹ ਦੋ ਪਿਆਰੇ ਜਿਹੜੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਹਜੂਰ ਸਾਹਿਬ ਦੀ ਧਰਤੀ ਤੱਕ ਪਹੁੰਚੇ ਉਹਨਾਂ ਦੇ ਵਿੱਚੋਂ ਦੋ ਸੰਪਰਦਾਵਾਂ ਚੱਲੀਆਂ ਨੇ ਇੱਕ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਜਿਹੜੀ ਹੈ ਉਹਨਾਂ ਦੇ ਵਸਤਰ ਚਿੱਟੇ ਨੇ ਜਿਹੜੀ ਭਾਈ ਧਰਮ ਸਿੰਘ ਜੀ ਦੀ ਸੰਪਰਦਾ ਉਹਨਾਂ ਦੇ ਵਸਤਰ ਭਰਨੇ ਨੇ ਇਹ ਸੰਪਰਦਾ ਦੇ ਵਿੱਚ ਵੱਡੇ ਵੱਡੇ ਮਹਾਂਪੁਰਸ਼ ਹੋਏ ਨੇ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਵਿੱਚ ਜਦ ਕਦੀ ਹਿੰਦੁਸਤਾਨ ਦੇ ਵਿੱਚ ਸਿੱਖ ਰਾਜ ਸਥਾਪਿਤ ਹੋਇਆ ਇਸ ਸੰਪਰਦਾ ਦੀ ਬਦੌਲਤ ਸਥਾਪਿਤ ਹੋਇਆ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਬਖਸ਼ਿਸ਼ ਕਰਨ ਵਾਲੇ ਬਾਬਾ ਸਾਹਿਬ ਸਿੰਘ ਜੀ ਬੇਦੀ ਬਾਬਾ ਕਲਾਧਾਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੰਸ਼ ਉਹਨਾਂ ਦੇ ਪੋਤਰੇ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ ਨੇ ਜਿਨ੍ਹਾਂ ਨੇ ਆਪਣਾ ਹੱਥ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਰੱਖਿਆ ਸੀ ਤੇ ਸਿੱਖ ਰਾਜ ਦੀ ਜੋ ਅੱਜ ਦੁਨੀਆਂ ਦੇ ਵਿੱਚ ਮਿਸਾਲ ਮਿਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਉਹ ਇਸ ਸੰਪਰਦਾ ਦੀ ਬਦੌਲਤ ਹੋਈ ਸੀ ਇਸ ਸੰਪਰਦਾ ਦੇ ਵਿੱਚੋਂ ਜਦ ਕਦੀ ਸਿੱਖ ਰਾਜ ਦੀ ਸਮਾਪਤੀ ਹੋਈ ਹੈ ਇਸ ਸੰਪਰਦਾ ਦੇ ਵਿੱਚੋਂ ਮਹਾਂਪੁਰਸ਼ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸਿੱਖ ਰਾਜ ਸਮਾਪਤ ਹੋਇਆ ਮੁੜ ਕੇ ਸਿੱਖ ਰਾਜ ਨਹੀਂ ਹੋਇਆ ਇਸ ਕਰਕੇ ਸੰਪਰਦਾ ਦੇ ਵਿੱਚ ਵੱਡੇ ਵੱਡੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੁਆਬੇ ਨੂੰ ਮਾਣ ਹੈ ਐਸੇ ਪੁਰਸ਼ਾਂ ਤੇ ਐਸੇ ਮਹਾਂਪੁਰਖਾਂ ਤੇ ਜੇ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੀ ਧਰਤੀ ਪਵਿੱਤਰ ਗਿਣੀ ਗਈ ਹੈ ਪੰਜਾਬ ਦੀ ਧਰਤੀ ਦੇ ਵਿੱਚ ਸਭ ਤੋਂ ਜ਼ਿਆਦਾ ਮਹਾਂਪੁਰਸ਼ ਹੁਸ਼ਿਆਰਪੁਰ ਦੀ ਧਰਤੀ ਤੇ ਹੋਏ ਨੇ ਕੋਈ ਗਿਣਤੀ ਨਹੀਂ ਹੈ ਕੋਈ ਐਸਾ ਪਿੰਡ ਕੋਈ ਹੋਵੇਗਾ ਜਿੱਥੇ ਕੋਈ ਮਹਾਂਪੁਰਸ਼ ਨਹੀਂ ਹੋਇਆ ਇਹ ਹੁਸ਼ਿਆਰਪੁਰ ਦੀ ਧਰਤੀ ਤੇ ਬਹੁਤ ਮਹਾਂਪੁਰਸ਼ਾਂ ਨੇ ਅਵਤਾਰ ਧਾਰੇ ਨੇ ਇਹ ਸਾਧ ਸੰਗਤ ਜੇ ਕਦੀ ਅੰਗਰੇਜ਼ ਨੂੰ ਕੱਢਣ ਵਾਸਤੇ ਤੇ ਸਾਧ ਸੰਗਤ ਦੀ ਗਦਰ ਬਬਲ ਲਹਿਰ ਚੱਲੀ ਹੈ ਤਾਂ ਵੀ ਦੁਆਬੇ ਦੀ ਧਰਤੀ ਤੇ ਚੱਲੀ ਹੈ ਇਹ ਧਰਤੀ ਨੂੰ ਮਾਣ ਹੈ ਬਬਲਾਂ ਦੀ ਪੈਦਾ ਕਰਨ ਵਾਲੀ ਧਰਤੀ ਵੀ ਹੈ ਤੇ ਮਹਾਂਪੁਰਸ਼ਾਂ ਨੂੰ ਜਨਮ ਦੇਣ ਵਾਲੀ ਧਰਤੀ ਵੀ ਹੈ ਸੋ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਹ ਸੰਪਰਦਾ ਦੇ ਵਿੱਚੋਂ ਮਹਾਨ ਸੰਪਰਦਾ ਬਾਬਾ ਕਰਮ ਸਿੰਘ ਜੀ ਮਹਾਰਾਜ ਛੋਟੀ ਮੈਦਾਨ ਵਾਲੇ ਉਹਨਾਂ ਦੇ ਮਗਰੋਂ ਗੱਦੀ ਨਸ਼ੀਨ ਉਹਨਾਂ ਦੇ ਉੱਤਰਾਧਿਕਾਰੀ ਬਾਬਾ ਆਇਆ ਸਿੰਘ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚੋਂ ਗਰੋਸਾਈ ਹੋਈ ਸ਼ਖਸੀਅਤ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹੋਏ ਨੇ ਜਿਨ੍ਹਾਂ ਨੂੰ ਇੱਕ ਵਾਰੀ ਦ੍ਰਿਸ਼ਟੀ ਨਾਲ ਦੇਖ ਲੈਂਦੇ ਸੀ ਸਾਧ ਸੰਗਤ ਜੀ ਉਹਦੇ ਟੁੜਾਂ ਦਾ ਉਧਾਰ ਕਰ ਦਿੰਦੇ ਸੀ ਉਹਨਾਂ ਮਹਾਂਪੁਰਸ਼ਾਂ ਦਾ ਦਰਸ਼ਨ ਹੀ ਬੜਾ ਦੁਰਲੱਭ ਸੀ ਐਸੇ ਪੁਰਸ਼ਾਂ ਦੇ ਦਿਨ ਮਨਾਉਣੇ ਜਾਂ ਰੱਬ ਦੇ ਦਿਨ ਮਨਾਉਣੇ ਕੋਈ ਦੋ ਗੱਲਾਂ ਨਹੀਂ ਹਨ ਐਸੇ ਪੁਰਸ਼ਾਂ ਦਾ ਤਾਂ ਰੱਬ ਦਾ ਭੇਦ ਕੋਈ ਹੈ ਹੀ ਨਹੀਂ ਇੱਕ ਵਾਰੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਸੋਵਾਲ ਬੈਠੇ ਸੀ ਸਾਧ ਸੰਗਤ ਜੀ ਤਾਂ ਗੁਰਮੁਖ ਪਿਆਰੇ ਪ੍ਰੇਮੀ ਨੇ ਆ ਕੇ ਕਿਹਾ ਮਹਾਰਾਜ ਪ੍ਰਸ਼ਾਦਾ ਸ਼ਬਦ ਨੂੰ ਕਹਿਣ ਲੱਗੇ ਵੀ ਗੁਰਮੁਖਾਂ ਮੇਰੀ ਤਾਂ ਸਿਹਤ ਨਹੀਂ ਚੰਗੀ ਕਹਿਣ ਲੱਗੇ ਬਾਬਾ ਜੀ ਤੁਸੀਂ ਹੁਣ ਤਾਂ ਚੰਗੇ ਭਲੇ ਬੈਠੇ ਸੀ ਕਹਿਣ ਲੱਗੇ ਤੁਸੀਂ ਹੁਣ ਮੂੰਹ ਦੇ ਕੱਪੜਾ ਬੰਨ ਲਿਆ ਕਹਿਣ ਲੱਗੇ ਗੁਰਮੁਖਾਂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕੜਾਹ ਪ੍ਰਸ਼ਾਦ ਦਾ ਭੋਗ ਲਵਾਇਆ ਉਸ ਗੁਰਮੁਖ ਪਿਆਰੇ ਨੂੰ ਸੱਦ ਕੇ ਲਿਆ ਜਦੋਂ ਗੁਰਮੁਖ ਪਿਆਰੇ ਨੂੰ ਸੱਦ ਕੇ ਲਿਆਏ ਕਹਿਣ ਲੱਗੇ ਭਾਈ ਗੁਰਮੁਖਾਂ ਅੱਗੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕੜਾਹ ਪ੍ਰਸ਼ਾਦ ਦੀ ਦੇ ਠੰਡਾ ਕਰਕੇ ਪ੍ਰਸ਼ਾਦ ਭੋਗ ਲਵਾਇਆ ਕਰ ਜਦ ਮੂੰਹ ਅੱਡ ਕੇ ਦਿਖਾ ਲਿਆ ਤੇ ਸਾਰਾ ਛਾਲਿਆ ਨਾ ਪੜਿਆ ਕਹਿੰਦੇ ਭਾਈ ਗੁਰਮੁਖਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਗੁਰੂ ਜਾਣ ਕੇ ਸੇਵਾ ਕਰਿਆ ਕਰੋ ਜੇ ਜਿੱਦਾਂ ਤੁਸੀਂ ਭੋਜਨ ਆਪ ਛੱਡਦੇ ਹੋ ਉਸ ਤਰ੍ਹਾਂ ਦਾ ਭੋਜਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਛਕਾਇਆ ਕਰੋ ਜਿਹੜੇ ਮਹਾਂਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਅਭੇਦ ਪੁਰਸ਼ ਨੇ ਇਹ ਉਹਨਾਂ ਪੁਰਸ਼ਾਂ ਦੀ ਗੱਲ ਹੈ ਸਾਧ ਸੰਗਤ ਜੀ ਇੱਕ ਦ੍ਰਿਸ਼ਟੀ ਨਾਲ ਦੇਖ ਲੈਣਾ ਉਸ ਪੁਰਖ ਦਾ ਜੀਵਨ ਬਦਲ ਇੱਕੋ ਦ੍ਰਿਸ਼ਟੀ ਨਾਲ ਦੇਖਣਾ ਸਾਧ ਸੰਗਤ ਜੀ ਇੱਕ ਜੀਵਨ ਦਾ ਛੱਡ ਕੇ ਉਹਦੇ ਸੰਗੋਦੀਆਂ ਪੁਰਾਂ ਦਾ ਹੀ ਉਧਾਰ ਕਰ ਲਓ ਕਿਉਂਕਿ ਇਹ ਸਰਦਾਰ ਪਰਮਿੰਦਰ ਸਿੰਘ ਜੀ ਇਹਨਾਂ ਦੇ ਜਿਹੜੇ ਸਹੁਰਾ ਪਰਿਵਾਰ ਹੈ ਉਹ ਵੀ ਜਥੇਦਾਰ ਪ੍ਰੀਤਮ ਸਿੰਘ ਜੀ ਉਹ ਵੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਕ ਸਨ ਉਹਨਾਂ ਦੀ ਬਦੌਲਤ ਵੀ ਸਾਧ ਸੰਗਤ ਜੀ ਰਮਿੰਦਰ ਸਿੰਘ ਜੀ ਦੇ ਨਾਮ ਦਾ ਪਰਿਵਾਰ ਜਿਹੜਾ ਹੈ ਉਹ ਵੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਨਾਲ ਪਿਆਰ ਵਾਲੇ ਪਰਿਵਾਰ ਸਨ। ਉਹਨਾਂ ਦੇ ਸਾਧ ਸੰਗਤੀ ਮਿਲਣ ਦਾ ਇੱਕ ਪ੍ਰਭਾਵ ਐਸਾ ਹੈ ਕਿ ਪਰਿਵਾਰ ਦੇ ਬੱਚਿਆਂ ਤੇ ਵੀ ਕਿਰਪਾ ਹੈ ਉਹਨਾਂ ਮਹਾਂਪੁਰਸ਼ਾਂ ਦੀ। ਸੋ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਹਨਾਂ ਦੀ ਯਾਦ ਭਾਵੇਂ ਦੀਆਂ ਨੂੰ ਅੱਜ ਬਹੁਤ ਸਮਾਂ ਤਕਰੀਬਨ 53 ਸਾਲ ਹੋ ਗਏ 53 ਸਾਲ ਹੋ ਗਏ ਨੇ। ਉਹਨਾਂ ਦਾ ਅੱਜ ਵੀ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਸੂਰਜ ਦੀ ਨਿਆਈ ਨਾਮ ਚਮਕ ਹੈ, ਵੱਡੇ ਵੱਡੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚੋਂ ਗਲੋ ਸਾਰੇ ਇੱਕ ਸੰਤ ਬਾਬਾ ਹਰੀ ਸਿੰਘ ਜੀ ਕਿਲ੍ਹਾ ਅਕਾਲਗੜ੍ਹ ਮਕੇਰੀਆਂ ਵਾਲੇ, ਸੰਤ ਬਾਬਾ ਹਰਬੰਸ ਸਿੰਘ ਜੀ ਨਸ਼ਹਿਰਾ ਪੱਟਣ ਵਾਲੇ, ਇਹ ਉਹਨਾਂ ਚਾਰ ਮਹਾਂਪੁਰਸ਼ਾਂ ਦੇ ਚਰਨਾਂ ਵਿੱਚੋਂ ਗਲੋ ਸਾਰੀਆਂ ਸ਼ਖਸੀਅਤਾਂ ਸਨ। ਇੱਕ ਵਾਰੀ ਸੰਤ ਬਾਬਾ ਹਰਬੰਸ ਸਿੰਘ ਜੀ ਜਿਹੜੇ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਚੋਂ ਗਲੋ ਸਾਰੇ ਸਨ, ਉਹ ਸਾਧ ਸਿੰਘ ਜੀ ਬੱਸ ਵਿੱਚ ਬੈਠੇ ਸੀ ਤੇ ਜਿਹੜੇ ਸਾਡੀ ਉਮਰ ਦੇ ਨੇ ਤਕਰੀਬਨ ਉਹਨਾਂ ਨੂੰ ਇਹ ਚੇਤਾ ਹੋਵੇਗਾ ਕਿ ਬੱਸ ਦੀਆਂ ਅਗਲੀਆਂ ਜਿਹੜੀਆਂ 3 ਸੀਟਾਂ ਹੁੰਦੀਆਂ ਸੀ ਉਹਨਾਂ ਤੇ ਲਿਖਿਆ ਹੁੰਦਾ ਸੀ ਕਿ ਸੀਟਾਂ ਰੱਖਣੀਆਂ ਹਨ। ਉਦੋਂ ਗੱਡੀਆਂ ਗੁੱਡੀਆਂ ਕਾਰਾਂ ਬਹੁਤੀਆਂ ਹੁੰਦੀਆਂ ਨਾ ਸੀ, ਕੋਈ ਵੱਡਾ ਅਫਸਰ ਆਵੇ ਤਾਂ ਉਹਨਾਂ ਸੀਟਾਂ ਦੇ ਉੱਤੇ ਬਹਿ ਜਾਂਦਾ ਸੀ, ਕੋਈ ਤਹਿਸੀਲਦਾਰ ਜਾਂ ਕੋਈ ਜੱਜ ਜਾਂ ਕੋਈ ਵੱਡਾ ਅਫਸਰ। ਇਹ ਥਾਣੇਦਾਰ ਬੱਸ ਵਿੱਚ ਚੜਿਆ ਤੇ ਬਾਬਾ ਹਰਬੰਸ ਸਿੰਘ ਜੀ ਮੋਹਰੇ ਬੈਠੇ ਸਨ ਤੇ ਉਹ ਕਹਿਣ ਲੱਗਾ, ਡਰਾਈਵਰ ਨੂੰ ਕਹਿਣ ਲੱਗਿਆ ਇਹਨੂੰ ਖਾ ਮੇਰੀ ਸੀਟ ਤੇ, ਮੈਂ ਤੇ ਸੀਟ ਤੇ ਬੈਠਣਾ। ਉਹ ਬਾਬਾ ਹਰਬੰਸ ਉਹ ਕਹਿਣ ਲੱਗਾ ਜੀ ਮੈਂ ਤਾਂ ਕਹਿ ਨਹੀਂ ਸਕਦਾ ਥਾਣੇਦਾਰ ਨੂੰ, ਡਰਾਈਵਰ ਕਹਿਣ ਲੱਗਿਆ ਤੁਸੀਂ ਆਪੇ ਕਹਿ। ਉਹਨੇ ਬਾਬਾ ਹਰਬੰਸ ਸਿੰਘ ਦੇ ਮੋਢੇ ਤੇ ਹੱਥ ਰੱਖਿਆ, ਕਹਿਣ ਲੱਗਿਆ ਚੱਲ ਵੀ ਪਿੱਛੇ। ਉਹ ਬਾਬਾ ਹਰਬੰਸ ਸਿੰਘ ਜੀ ਪਿਛਲੀ ਸੀਟ ਤੇ ਬਹਿ ਗਏ। ਜਦੋਂ ਬੱਸ ਖੜੀ ਹੋਈ ਉਹ ਥਾਣੇਦਾਰ ਉੱਤਰ ਕੇ ਬਾਬਾ ਹਰਬੰਸ ਸਿੰਘ ਦੇ ਪੈਰਾਂ ਤੇ ਬੈਠੇ, ਕਹਿਣ ਲੱਗਿਆ ਮਹਾਰਾਜ ਮੈਨੂੰ ਮਾਫ਼ੀ ਦੇ ਦਿਓ। ਕਹਿਣ ਲੱਗੇ ਵੀ ਗੁਰਮੁਖਾ ਮੈਂ ਤਾਂ ਤੈਨੂੰ ਕੁਛ ਕਿਹਾ ਨਹੀਂ। ਕਹਿੰਦੇ ਤੂੰ ਤਾਂ ਬਾਬਾ ਜੀ ਤੁਸੀਂ ਤਾਂ ਭਾਵੇਂ ਕੁਛ ਨਹੀਂ ਕਿਹਾ, ਪਰ ਮੇਰੇ ਮਨ ਦੇ ਅੰਦਰੋਂ ਅਹਿਸਾਸ ਹੁੰਦਾ, ਮੈਨੂੰ ਆਵਾਜ਼ ਆਉਂਦੀ ਕਿ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ। ਤੇ ਜਦ ਉਹ ਕਹਿਣ ਲੱਗੇ ਗੁਰਮੁਖਾ ਮੈਂ ਤਾਂ ਤੈਨੂੰ ਕੁਛ ਵੀ ਨਹੀਂ ਕਿਹਾ, ਕਹਿਣ ਲੱਗਾ ਜੀ ਬਾਬਾ ਜੀ ਭਾਵੇਂ ਤੁਸੀਂ ਕੁਛ ਨਹੀਂ ਕਿਹਾ, ਪਰ ਮੇਰੀ ਆਤਮਾ ਅੰਦਰੋਂ ਕਹਿੰਦੀ ਹੈ ਕਿ ਮੈਨੂੰ ਤੁਸੀਂ ਮਾਫ਼ ਕਰਾ ਦਿਓ। ਉਹ ਫਿਰ ਬਾਬਾ ਹਰਬੰਸ ਸਿੰਘ ਕਹਿਣ ਲੱਗੇ ਗੁਰਮੁਖਾ ਮੈਂ ਤਾਂ ਕੋਈ ਗੱਲ ਨਹੀਂ, ਮੈਂ ਤਾਂ ਕੋਈ ਨਹੀਂ ਹੈ, ਮੇਰੇ ਵਿੱਚ ਤਾਂ ਕੋਈ ਗੱਲ ਨਹੀਂ ਹੈ, ਮੈਨੂੰ ਤਾਂ ਕਿਸੇ ਗੱਲ ਦਾ ਕੋਈ ਗਿਆਨ ਨਹੀਂ ਹੈ, ਪਰ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ, ਮੈਂ ਤੈਨੂੰ ਰੱਬ ਦੇ ਦਰਸ਼ਨ ਕਰਾ ਦਿੰਦਾ। ਇਹ ਵਚਨ ਕਰਕੇ ਬਾਬਾ ਹਰਬੰਸ ਸਿੰਘ ਜੀ ਉਹ ਥਾਣੇਦਾਰ ਨੂੰ ਲੈ ਕੇ ਹਰਖੋਵਾਲ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਵਿੱਚ ਪਹੁੰਚੇ। ਜਦੋਂ ਫਿਰ ਬਾਬਾ ਹਰਬੰਸ ਸਿੰਘ ਜੀ ਉਹ ਥਾਣੇਦਾਰ ਨੂੰ ਲੈ ਕੇ ਆਏ, ਕਹਿਣ ਲੱਗੇ ਵੀ ਥਾਣੇਦਾਰ ਤੇਰੇ ਨਾਲ ਮੇਰਾ ਵਾਅਦਾ ਸੀ, ਤੈਨੂੰ ਰੱਬ ਦੇ ਦਰਸ਼ਨ ਕਰਾਉਣੇ, ਇਹ ਸਾਹਮਣੇ ਦੇਖ ਲਾ ਬੰਦੇ ਦੇ ਰੂਪ ਦੇ ਵਿੱਚ ਰੱਬ ਬੈਠਾ ਕੇ ਦਰਸ਼ਨ ਕਰ ਲਾ, ਮੇਰਾ ਤੇਰਾ ਵਾਅਦਾ ਪੂਰਾ ਹੋ ਗਿਆ। ਉਹ ਫਿਰ ਥਾਣੇਦਾਰ ਬਾਬਾ ਜਵਾਲਾ ਸਿੰਘ ਜੀ ਦਾ ਐਸਾ ਸੇਵਕ ਬਣਿਆ, ਸਾਰੀ ਜ਼ਿੰਦਗੀ ਫਿਰ ਬਾਬਾ ਜਵਾਲਾ ਸਿੰਘ ਜੀ ਦੇ ਚਰਨਾਂ ਦਾ ਸੇਵਕ ਹੀ ਹੋਇਆ। ਜਦੋਂ ਮਗਰੋਂ ਰਿਟਾਇਰਮੈਂਟ ਤੇ 1200 ਰੁਪਇਆ ਉਹਨੂੰ ਮਿਲਿਆ, ਫਿਰ ਜਿਹੜਾ ਇਕੱਠਾ ਕੀਤਾ ਹੋਇਆ ਪੈਸਾ ਮਿਲਦਾ ਹੁੰਦਾ ਰਿਟਾਇਰਮੈਂਟ ਤੋਂ ਬਾਅਦ, ਉਹਨੇ ਫਿਰ 1200 ਰੁਪਏ ਦੀ 12 ਕਰੋੜ ਜ਼ਮੀਨ ਹਰਖੋਵਾਲ ਸਭ ਤੋਂ ਪਹਿਲਾਂ ਲੈ ਕੇ ਬਾਬਾ ਜਵਾਲਾ ਸਿੰਘ ਜੀ ਦੇ ਅਸਥਾਨ ਦੇ ਨਾਮ ਲਗਵਾਏ। ਸਿੱਧੀ ਸਤਗੁਰ ਸੂਰਮੇ ਵਾਹਿਆ ਬਾਣ ਜੋ ਲੇਖ ਲਾਗਤ ਹੀ ਭੋਏ ਗਿਰਬਲਾ ਪਰਾ ਕਰੇਂਦੇ ਛੇ। ਜਿਹੜਾ ਸੂਰਮਾ ਮਹਾਂਪੁਰਸ਼ ਹੈ ਉਹਦਾ ਇੱਕੋ ਹੀ ਤੀਰ ਬਹੁਤਾ ਹੈ, ਬਾਕੀ ਦਾ ਭਾਈ ਕਿਤੇ ਲੱਤ ਵਿੱਚ ਤੀਰ ਲੱਗ ਜਾਵੇ ਬੰਦਾ ਮਰਦਾ ਨਹੀਂ ਹੈ, ਬਾਣ ਤੀਰ ਲੱਗ ਜਾਵੇ ਮਰਦਾ ਨਹੀਂ ਹੈ ਬੰਦਾ, ਜਿੰਨਾ ਚਿਰ ਭਾਈ ਉਹਦੇ ਕਰੇਂਦੇ ਦੇ ਵਿੱਚ ਤੀਰ ਨਹੀਂ ਲੱਗਦਾ ਉਨਾ ਚਿਰ ਮੌਤ ਨਹੀਂ ਹੁੰਦੀ। ਤਾਂ ਕਬੀਰ ਸਾਹਿਬ ਦਾ ਵਚਨ ਹੈ ਕਬੀਰ ਸਤਗੁਰ ਸੂਰਮੇ ਵਾਹਿਆ ਬਾਣ ਜੋ ਲੇਖ ਲਾਗਤ ਹੀ ਭੋਏ ਗਿਰਪਲਾ ਪਲਾ ਕਰੇਂਦੇ ਛੇ। ਵੇ ਕਬੀਰ ਗੋਗਾ ਹੋਇਆ ਬਾਬਰਾ ਬਹਿਰਾ ਹੋਇਆ ਕਾਂ, ਪਾਵੋ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਫਿਰ ਕਹਿੰਦੇ ਭਾਈ ਪੂਰਨ ਮਹਾਂਪੁਰਖ ਦਾ ਬਾਣ ਇਹੀ ਨਿਸ਼ਾਨੀ ਹੈ ਪੂਰਨ ਮਹਾਂਪੁਰਖ ਦੀ ਜਿਹੜੇ ਤੇ ਦ੍ਰਿਸ਼ਟੀ ਕਰਨੀ ਹੈ। ਇੱਕ ਵਾਰੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਹਰਖੋਵਾਲ ਤੋਂ ਇੱਕ ਵਾਰੀ ਇੱਕ ਸਿੰਘ ਭੇਜਿਆ, ਕਹਿਣ ਲੱਗੇ ਜਾ ਭਾਈ ਕਰਮ ਸਿੰਘ ਭੋਗਲ ਹੈ ਲੁਧਿਆਣੇ ਸੈਕਲਾਂ ਦੀਆਂ ਪੂਣਾ ਬਣਾਉਂਦਾ, ਉਹਦਾ ਇੱਥੇ ਦੁਕਾਨ ਹੈ ਉਹਨੂੰ ਸੱਦ ਕੇ ਲੈ ਕੇ ਆਓ। ਜਦ ਉਹ ਸਿੰਘ ਗਿਆ ਤੇ ਸਾਧ ਸੰਗਤ ਨੇ ਉਹਨੇ ਪਤਾ ਪੁੱਛ ਕੇ ਕਰਮ ਸਿੰਘ ਭੋਗਲ ਨੂੰ ਲੱਭਿਆ, ਜਾ ਕੇ ਉਹ ਕਹਿਣ ਲੱਗਿਆ ਤੈਨੂੰ ਬਾਬਾ ਜਵਾਲਾ ਸਿੰਘ ਜੀ ਸੱਦੇ। ਉਹ ਕਰਮ ਸਿੰਘ ਭੋਗਲ ਕਹਿਣ ਲੱਗਿਆ ਜੀ ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ ਹਾਂ। ਕਹਿੰਦੇ ਤੈਨੂੰ ਤਾਂ ਤੂੰ ਤਾਂ ਜਾਣਦਾ ਨਹੀਂ ਪਰ ਤੈਨੂੰ ਉਹ ਜਾਣਦੇ ਆ। ਉਹ ਕਰਮ ਸਿੰਘ ਭੋਗਲ ਜਿਹੜੇ ਹਰਖੋਵਾਲ ਆਇਆ ਸਾਧ ਸੰਗਤ ਨੇ ਉਹਨਾਂ ਨਾਲ ਇੱਕੋ ਹੀ ਦ੍ਰਿਸ਼ਟੀ ਕੀਤੀ ਬਾਬਾ ਜਵਾਲਾ ਸਿੰਘ ਜੀ। ਅੱਜ ਤਾਂ ਦੁਨੀਆਂ ਤੁਹਾਨੂੰ ਜਿਹੜੇ ਵੀ ਸਟੇਜ ਤੇ ਜਾਓਗੇ ਤਕਰੀਬਨ ਸਿੱਖ ਸਟੇਜਾਂ ਤੇ ਇਹ ਗੱਲ ਬਹੁਤੀ ਮਿਲੋਗੀ ਕਿਸੇ ਮਹਾਂਪੁਰਸ਼ ਨੂੰ ਨਾ ਮਿਲਿਓ, ਕਿਸੇ ਸਾਧ ਨੂੰ ਮੱਥਾ ਨਾ ਟੇਕਿਓ, ਕਿਸੇ ਸੰਤ ਨੂੰ ਮੱਥਾ ਨਾ ਟੇਕ ਲਿਓ, ਗੁਰਮੁਖੋ ਜਿਹਨਾਂ ਨੂੰ ਕਿਸੇ ਸੰਤ ਦੇ ਦਰਸ਼ਨ ਨਹੀਂ ਨਾ ਹੋਏ, ਉਹ ਇਹ ਗੱਲਾਂ ਕਰਦੇ ਆ। ਜਿਹਨਾਂ ਨੂੰ ਦਰਸ਼ਨ ਹੋ ਜਾਂਦੇ ਉਹ ਫਿਰ ਬੋਲਣ ਜੋਗੇ ਨਹੀਂ ਹੋਏ, ਉਹ ਫਿਰ ਜਦੋਂ ਇੱਕੋ ਹੀ ਦ੍ਰਿਸ਼ਟੀ ਬਾਬਾ ਜਵਾਲਾ ਸਿੰਘ ਜੀ ਨੇ ਕੀਤੀ, ਅੰਮ੍ਰਿਤ ਦ੍ਰਿਸ਼ਟ ਵੇਖਿਆ ਫਿਰ ਸੰਤ, ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਦੇਖਣਾ ਉਹਨੂੰ ਸੰਤ ਬਣਾ ਲਿਆ। ਇਹ ਗੁਰੂ ਨਾਨਕ ਸਾਹਿਬ ਦੀ ਸਮਰੱਥਾ ਸੀ। ਜੇ ਸੱਜਣ ਥੱਪ ਨੂੰ ਦੇਖਿਆ ਉਹਦਾ ਜੀਵਨ ਬਦਲਦਾ, ਟੋਟੇ ਰਾਤ ਨੂੰ ਦੇਖਿਆ ਉਹਦਾ ਜੀਵਨ ਬਦਲਦਾ, ਬਲੀ ਕੰਧਾਰੀ ਨੂੰ ਦੇਖਿਆ ਉਹਦਾ ਜੀਵਨ ਬਦਲਦਾ, ਕਾਲੀ ਜੀਵਨ ਕਾਲੀ ਹੁਕਮਦੀਨ ਨੂੰ ਦੇਖਿਆ ਉਹਨਾਂ ਦਾ ਜੀਵਨ ਬਦਲਦਾ। ਤੇ ਕਹਿਣ ਲੱਗੇ ਜਦੋਂ ਇੱਕੋ ਦ੍ਰਿਸ਼ਟੀ ਕੀਤੀ ਉਹਦੀ ਸਾਧ ਸੰਗਤ ਸਮਾਧੀ ਲੱਗ ਗਈ। ਅੱਜ ਅੱਜ ਦੇ ਸਮਾਧੀ ਨਾ ਖੁੱਲਣੀ, ਸਾਨੂੰ ਕਰਮ ਸਿੰਘ ਭੋਗ ਦੇ ਸੇਵਕ ਮਿਲੇ ਸਨ ਫਤਿਹਗੜ੍ਹ ਸਾਹਿਬ, ਉਹ ਕਹਿ ਦੱਸਦੇ ਸੀ ਕਿ ਤਿੰਨ ਤਿੰਨ ਮਹੀਨੇ ਸਮਾਧੀ ਲੱਗੀ ਹੋਈ ਅਸੀਂ ਦੇਖੀ ਹੈ ਉਹਨਾਂ ਦੀ, ਤੇ ਸਾਧ ਸੰਗਤ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਚਿੰਤਾ ਹੋ ਗਈ। ਉਹ ਫਿਰ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਸੇਵਕ ਸਨ, ਸੰਤ ਬਾਬਾ ਭਗਵਾਨ ਸਿੰਘ ਜੀ, ਫਿਰ ਉਹਨਾਂ ਨੂੰ ਲੈ ਕੇ ਆਉਂਦੇ ਸੀ ਵਿੱਚ ਨਾਲ ਦੱਬ ਦਿੰਦੇ ਸੀ ਤਾਂ ਉਹਨਾਂ ਦੀ ਸਮਾਧੀ ਤੋੜ ਦਿੰਦੇ ਸੀ, ਉਹਨਾਂ ਨੂੰ ਚਿੰਤਾ ਕਰਦੀ ਕਿ ਸਰੀਰ ਨਾ ਖਰਾਬ ਹੋਵੇ। ਸੋ ਐਸੇ ਮਹਾਂਪੁਰਖ ਫਿਰ ਉਹ ਬਾਬਾ ਜੱਗਾ ਸਿੰਘ ਜੀ ਸ੍ਰੀ ਮਾਨ ਸਨ ਉਸ ਵੇਲੇ ਹਰਕੋਵਾਲ ਦੇ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਤੁਹਾਡੀ ਸੇਵਾ ਕਰਦਿਆਂ ਨੂੰ, ਤੇ ਮਹਾਰਾਜ ਤੁਸੀਂ ਇਹਨੂੰ ਆਵਾਜ਼ ਮਾਰ ਕੇ ਵਾਪਸ ਦੇ ਦਿੱਤੀ ਹੈ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਜੱਗਾ ਸਿੰਘ ਮੈਂ ਇਹਨੂੰ ਕੋਲੋਂ ਕੁਛ ਨਹੀਂ ਦਿੱਤਾ, ਕਹਿੰਦੇ ਇਹਦਾ ਗੁਰੂ ਨਾਨਕ ਦਾ ਪਿਆਰ ਪੂਰਾ ਸੀ ਤੇ ਗੁਰੂ ਨਾਨਕ ਦੇ ਨਾਲ ਦਾ ਬਰਾਦ ਵੀ ਪੂਰਾ ਸੀ, ਅਸੀਂ ਤਾਂ ਸਿਰਫ ਧੰਨ ਗੁਰੂ ਨਾਨਕ ਸਾਹਿਬ ਵੱਲੋਂ ਹੁਕਮ ਹੋਇਆ ਕਿ ਉਹਨੂੰ ਕਨੈਕਸ਼ਨ ਦੇ ਦਿਓ, ਮੈਂ ਤਾਂ ਸਿਰਫ ਕਨੈਕਸ਼ਨ ਦਿੱਤਾ। ਦੋ ਤਾਰਾਂ ਹੁੰਦੀਆਂ ਨੇ ਸਾਧ ਸਿੰਘ ਦੀ, ਇੱਕ ਤਾਰ ਟੁੱਟ ਜਾਵੇ ਟੈਲੀਵਿਜ਼ਨ ਦੀ ਫੋਟੋ ਵੀ ਆਉਣ ਹਟ ਜਾਂਦੀ ਤੇ ਆਵਾਜ਼ ਵੀ ਆਉਣ ਹਟ ਜਾਂਦੀ ਹੈ, ਉਹੀ ਤਾਰ ਨੂੰ ਮੁੜ ਕੇ ਜੋੜ ਦਿੱਤਾ ਜਾਵੇ ਤਾਂ ਮੁੜ ਕੇ ਫੋਟੋ ਦਿਸਣ ਲੱਗ ਜਾਂਦੀ ਹੈ, ਆਵਾਜ਼ ਵੀ ਆਉਣ ਲੱਗ ਜਾਂਦੀ ਹੈ। ਇਹ ਤਾਰ ਉਹੀ ਜੋੜ ਸਕਦਾ ਜਿਹੜਾ ਉਹਦਾ ਜਨਮ ਹੋਵੇ, ਹਰ ਇੱਕ ਬੰਦਾ ਤਾਰ ਜੋੜ ਨਹੀਂ ਸਕਦਾ। ਜਿਹੜੀ ਤਾਰ ਮਾਤਾ ਦੇ ਗਰਭ ਵਿੱਚ ਜੁੜੀ ਹੋਈ ਸੀ ਉਸ ਤਾਰ ਨੂੰ ਜਦੋਂ ਮਾਤਾ ਦੇ ਗਰਭ ਵਿੱਚੋਂ ਜੀਵ ਬਾਹਰ ਆਇਆ ਤੇ ਉਹ ਜਿਹੜੀ ਸੁੱਖ ਸੀ ਉਹ ਟੁੱਟ ਗਈ, ਵਿੱਚੋਂ ਗਰਭ ਨਿਕਲ ਆਇਆ ਦਸਮ ਵਸਾ ਦੁਨੀ ਚੇਤ ਲਾਇਆ, ਤੇ ਮਾਤਾ ਦੇ ਗਰਭ ਵਿੱਚ ਸਤਿਗੁਰੂ ਜੀ ਕਹਿੰਦੇ ਮਾਤ ਗਰਭ ਮੈਂ ਆਪਣਾ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਪ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਇਹ ਮਹਾਂਪੁਰਸ਼ਾਂ ਦੀ ਡਿਊਟੀ ਇਹ ਹੁੰਦੀ ਹੈ ਕਿ ਜਿਹਨਾਂ ਦੀਆਂ ਤਾਰਾਂ ਪਰਮੇਸ਼ਰ ਨਾਲ ਟੁੱਟ ਜਾਂਦੀਆਂ, ਜਿਹਨਾਂ ਦੇ ਨਾਮ ਬਾਣੀ ਨਾਲ ਸੁਰਤ ਟੁੱਟ ਜਾਂਦੀ ਹੈ, ਉਹ ਮਹਾਂਪੁਰਸ਼ ਪਰਮੇਸ਼ਰ ਨਾਲ ਜੋੜਨ ਵਾਸਤੇ ਸੰਸਾਰ ਵਿੱਚ ਆਉਂਦੇ ਆ। ਜਨਮ ਜਨਮ ਦਾ ਵਿਛੜਿਆ ਹੋਵੇ ਫਿਰ ਖਾਲਸਾ ਨੂੰ ਆਣ ਮਿਲਾਵੇ, ਜਨਮਾਂ ਦੇ ਮਾਤਰਾ ਦੇ ਵਿਛੜੇ ਹੋਏ ਜੀਵ ਨੂੰ ਚਾਹ ਕੇ ਪਰਮੇਸ਼ਰ ਦਾ ਮਿਲਾਪ ਕਰਾ ਦੇਣਾ। ਜਦੋਂ ਕਾਜੀ ਰੋਕਣ ਦੀਨ ਤੇ ਕਾਜੀ ਜੀਵਨ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਸਾਹਮਣੇ ਬੇਨਤੀ ਕੀਤੀ, ਮਹਾਰਾਜ ਅਸੀਂ ਤਾਂ ਸਮਝ ਨਹੀਂ ਸਕੇ ਤੁਸੀਂ ਖਦਾ ਹੋ, ਤੇ ਮਹਾਰਾਜ ਸਾਡੀ ਮਰਨਾ ਹੈ ਕਿ ਤੁਹਾਨੂੰ ਪਾਲਕੀ ਵਿੱਚ ਬਹਾਲ ਕੇ ਸਾਰੇ ਸ਼ਹਿਰ ਦੀ ਸੈਰ ਕਰਾ ਲਈਏ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖੋ ਇਹ ਵੀ ਤੁਹਾਡੀ ਭਾਵਨਾ ਅਸੀਂ ਪੂਰੀ ਕਰ ਦੇਵਾਂਗੇ। ਉਹੀ ਸਮਾਂ ਬਣਿਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਛੀਵਾੜੇ ਦੀ ਧਰਤੀ ਤੇ ਉਹੀ ਕਾਜੀ ਜੀਵਨ ਤੇ ਕਾਜੀ ਰੁਕਮ ਦੀ ਗਲੀ ਖਾਂ ਤੇ ਨਦੀ ਖਾਂ ਬਣ ਕੇ ਆਏ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਆਪਣੇ ਮੋਢਿਆਂ ਤੇ ਚੱਕ ਕੇ ਆਲਮਗੀਰ ਤੱਕ ਛੱਡ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਜੋ ਵਚਨ ਸੀ ਉਹ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰੂਪ ਵਿੱਚ ਪੂਰਾ ਕੀਤਾ। ਜਿਹੜੇ ਮਹਾਂਪੁਰਸ਼ ਨੇ ਸਿਰਫ ਸੰਸਾਰ ਦੇ ਜੀਵਨ ਵਿੱਚ ਸੰਸਾਰ ਦੇ ਲੋਕਾਂ ਦੇ ਭਲੇ ਵਾਸਤੇ ਹੀ ਆਉਂਦੇ ਨੇ, ਉਹਨਾਂ ਦਾ ਨਾਂ ਤਾਂ ਜਨਮ ਹੁੰਦਾ ਨਾ ਮਰਨ ਹੁੰਦਾ। ਇੱਕ ਵਾਰੀ ਮਹਾਂਪੁਰਸ਼ਾਂ ਨੂੰ ਕਿਸੇ ਨੇ ਕਿਹਾ ਮਹਾਰਾਜ ਮਹਾਂਪੁਰਸ਼ ਵੀ ਤਾਂ ਕਿਸੇ ਮਾਤਾ ਨੂੰ ਜਨਮ ਕੇ ਆਉਂਦੇ, ਤੇ ਗੁਰਬਾਣੀ ਲਿਖਦੀ ਹੈ ਜਨਮ ਮਰਨ ਦੋਹੋਂ ਮੈਂ ਨਾਹੀ ਜਾਂ ਪਰ ਪਕਾਰੀ ਆਏ। ਹਰੇਕ ਮਹਾਂਪੁਰਸ਼ ਦਾ ਮਾਤਾ ਵੀ ਹੋਈ ਹੈ ਤੇ ਪਿਤਾ ਵੀ ਹੋਇਆ, ਤੇ ਜਿੰਨੇ ਗੁਰੂ ਸਾਹਿਬ ਹੋਏ ਨੇ ਉਹਨਾਂ ਦੇ ਵੀ ਮਾਤਾ ਪਿਤਾ ਹੋਏ। ਉਹ ਮਹਾਂਪੁਰਸ਼ ਕਹਿਣ ਲੱਗੇ ਭਾਈ ਗੁਰਮੁਖਾ ਜੇ ਨਾਮ ਜਪਣਾ ਤੇ ਪੁੱਠੇ ਕਰਨਾ ਤੇ ਨਾਮ ਜਪਣ ਦਾ ਕੀ ਫਾਇਦਾ ਹੋਇਆ। ਉਹ ਕਹਿਣ ਲੱਗੇ ਮਹਾਰਾਜ ਇਹ ਤਾਂ ਗੱਲ ਸੱਚੀ ਹੈ ਕਿ ਪੁੱਠਾ ਨਹੀਂ ਲੜਦਾ ਨਾਮ ਜਪਣ ਵਾਲਾ, ਪਰ ਹੈ ਤਾਂ ਮਾਤਾ ਨੂੰ ਜਪ ਕੇ ਆਏ ਨੇ ਸਾਰੇ। ਉਹ ਮਹਾਂਪੁਰਖ ਕਹਿਣ ਲੱਗੇ ਗੁਰਮੁਖਾ ਜਦੋਂ ਕਦੀ ਕਿਸੇ ਵੱਡੇ ਅਫਸਰ ਦੀ ਬਦਲੀ ਹੋ ਜਾਂਦੀ ਹੈ ਨਾ, ਉਹਨੇ ਜਿੱਥੇ ਜਾ ਕੇ ਚਾਰਜ ਲੈਣਾ ਹੁੰਦਾ ਉਹਦੇ ਉੱਥੇ ਰਹਿਣ ਦਾ ਸਮਾਨ ਸੁੱਖ ਦੇ ਸਾਧ ਸਾਰੇ ਪਹਿਲਾਂ ਉੱਥੇ ਹਾਜ਼ਰ ਕਰ ਦਿੱਤੇ ਜਾਂਦੇ ਆ, ਰਹਿਣ ਦਾ ਸਮਾਨ ਇਕੱਠਾ ਕੀਤਾ ਜਾਂਦਾ, ਉਹਦੇ ਸੁੱਖ ਦੇ ਸਾਧ ਇਕੱਠੇ ਕੀਤੇ ਜਾਂਦੇ ਆ। ਜਦੋਂ ਮਕਾਨ ਬਣ ਜਾਵੇ, ਸਾਰਾ ਸਮਾਨ ਇਕੱਠਾ ਹੋ ਜਾਵੇ, ਫਿਰ ਉਹ ਅਫਸਰ ਨੂੰ ਉੱਥੋਂ ਬਦਲੀ ਕੀਤੀ ਜਾਂਦੀ ਹੈ ਕਿ ਫਲਾਨੀ ਜਗ੍ਹਾ ਤੇ ਜਾ ਕੇ ਚਲਾ ਕੇ ਸੰਭਾਲ ਲਓ। ਕਹਿਣ ਲੱਗੇ ਗੁਰਮੁਖਾ ਮਾਤਾ ਦੇ ਪੇਟ ਵਿੱਚ ਕਰਬੋਧ ਪਾਉਂਦਾ ਰਹਿੰਦਾ, ਪਰ ਮਹਾਂਪੁਰਸ਼ ਪ੍ਰਵੇਸ਼ ਨਹੀਂ ਕਰਦੇ। ਜਦੋਂ ਮਾਤਾ ਦੇ ਪੇਟ ਵਿੱਚੋਂ ਕਰਬੋਧ ਸਮੇਂ ਅਨੁਸਾਰ ਬਾਹਰ ਆ ਜਾਂਦਾ, ਉਹਦੇ ਵਿੱਚ ਮਹਾਂਪੁਰਸ਼ ਪ੍ਰਵੇਸ਼ ਕਰ ਜਾਂਦੇ ਆ। ਮਹਾਂਪੁਰਸ਼ ਨਾ ਜਨਮ ਵਿੱਚ ਹੁੰਦੇ, ਨਾ ਮਨ ਵਿੱਚ ਹੁੰਦੇ ਆ। ਜਨਮ ਮਨ ਦੇ ਸੰਸਾਰ ਹੁੰਦਾ, ਉਹ ਭਾਵੇਂ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣ। ਸਾਧ ਸੰਗਤ ਜੀ, ਇੱਕ ਵਾਰੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਪੁਰ ਵਾਲ ਵਾਲੇ ਮਨੀ ਮਾਦਰੇ ਸਾਡਾ ਸਥਾਨ ਹੈ, ਉੱਥੇ ਮਹਾਂਪੁਰਸ਼ ਹੋਰ ਵੀ ਬੈਠੇ ਸਨ ਤੇ ਕੁੱਤਾ ਆਇਆ ਤੇ ਉਹਦੇ ਸਾਧ ਸਿੰਘ ਜੀ ਕੀੜੇ ਪਏ ਗਏ। ਉਹ ਜਦੋਂ ਕੁੱਤਾ ਆਇਆ ਤੇ ਉਹ ਮੰਜੇ ਥੱਲੇ ਵੜ ਗਿਆ। ਉਹ ਸੇਵਕ ਕਹਿਣ ਲੱਗੇ ਮਹਾਰਾਜ ਕੁੱਤਾ ਵੜ ਗਿਆ। ਉਹ ਬਾਹਰ ਕੱਢ ਕੇ ਕੁੱਤੇ ਦੇ ਇੱਕ ਡੰਡਾ ਬਾਬਾ ਜਵਾਲਾ ਸਿੰਘ ਜੀ ਨੇ ਮਾਰਿਆ, ਉਹਦੀਆਂ ਚਾਰ ਹੀ ਲੱਤਾਂ ਟੁੱਟ ਗਈਆਂ। ਉਹ ਕੁੱਤਾ ਫਿਰ ਚੱਕ ਕੇ ਬਾਹਰ ਛੱਡ ਦਿੱਤਾ। ਇੱਕ ਵਿੱਚੋਂ ਬਾਬਾ ਹਰੀ ਸਿੰਘ ਜੀ ਕਿਲ੍ਹਾ ਕਾਲਗੜ ਮਕੇਰੀਆਂ ਵਾਲੇ ਕਹਿਣ ਲੱਗੇ, ਮਹਾਰਾਜ ਤੁਸੀਂ ਤਾਂ ਦਇਆ ਦੇ ਸਮੁੰਦਰ ਹੋ, ਤੁਸੀਂ ਤਾਂ ਪੀੜੀ ਤੇ ਵੀ ਪੈਰ ਦੇਖ ਕੇ ਰੱਖਦੇ ਹੋ। ਇਹ ਕੁੱਤੇ ਦੇ ਡੰਡਾ ਮਾਰ ਕੇ ਮਹਾਰਾਜ ਦੀ ਲੱਤਾਂ ਤੋੜ ਦਿੱਤੀਆਂ। ਕਹਿਣ ਲੱਗੇ ਹਰੀ ਸਿੰਘ, ਇਹਦੇ ਲੱਛਣ ਹੀ ਐਸੇ ਕੀਤੇ ਹੈ। ਇਹ ਕੁੱਤਾ ਜਿਹੜਾ ਹੈ ਵਜ਼ੀਰ ਖਾਂ ਸੂਬਾ ਸਰਹੰਦ ਦਾ ਹੈ, ਇਹ ਜਦੋਂ ਵੀ ਜਨਮ ਲਵੇਗਾ ਇਸੇ ਤਰ੍ਹਾਂ ਲਵੇਗਾ। ਇਹ ਲੱਛਣ ਵੀ ਇੱਦਾਂ ਦੇ ਕਰ ਚੁੱਕਿਆ, ਇਹ ਹੁਣ ਜਨਮ ਜਨਮ ਦੇ ਵਿੱਚ ਇਹ ਦੁੱਖ ਪਾ ਰਿਹਾ। ਇਹ ਪ੍ਰਤਾਪਦਰਸ਼ੀ ਮਹਾਂਪੁਰਖ ਜਾਣਦੇ ਹੈ, ਇਹ ਜੀਵ ਕਿੱਥੋਂ ਆਇਆ, ਕਿੰਨੇ ਜਨਮ ਸਾਡੇ ਨਾਲ ਇਹਨੂੰ ਹੋ ਗਏ ਆ, ਪਿੱਛੇ ਕਿੱਥੋਂ ਆਇਆ, ਹੁਣ ਇਹਦੇ ਨਾਲ ਕੀ ਵਾਪਰੀ, ਗਾਹਾਂ ਇਹਨੇ ਕਿੱਥੇ ਜਾਣਾ। ਇਹ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸਾਰਾ ਕੁੱਝ ਜਾਣਦੇ ਸੀ। ਉਹ ਕਹਿੰਦੇ ਹੁੰਦੇ ਸੀ ਕਿ 100 ਜਨਮ ਦੀ ਜੀਵ ਦੀ ਘੱਟੋ ਘੱਟ ਜਾਣਦਾ ਹੋਵੇ ਉਹ ਗੁਰੂ ਕਹਾ ਸਕਦਾ, ਨਹੀਂ ਤਾਂ ਘੱਟ ਤੋਂ ਘੱਟ 3 ਜਨਮਾਂ ਦੀ ਜ਼ਰੂਰ ਜਾਣਦਾ ਹੋਵੇ। ਜਿਹੜਾ ਇੱਕ ਜਨਮ ਦੀ ਆਪਣੀ ਨਹੀਂ ਜਾਣਦਾ ਉਹ ਜੀਵ ਦਾ ਕੀ ਭਲਾ ਕਰ ਸਕਦਾ। ਇਹ ਜੀਵ ਕਿੱਥੋਂ ਆਇਆ, ਕਿੱਥੇ ਜਾਣਾ, ਇਹ ਮਹਾਂਪੁਰਸ਼ ਜਾਣ ਸਕਦੇ ਆ। ਇੱਕ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਕ ਸਨ, ਬਾਬਾ ਨਾਜਰ ਸਿੰਘ ਜੀ, ਉਹਨਾਂ ਦੇ ਭਾਈ ਸਨ, ਥੋੜੇ ਦਿਨ ਹੋਏ ਨੇ, ਗੁਰਦਾ ਨਗਰ ਰਹਿੰਦੇ ਆ। ਉਹ ਆਏ ਸੀ, ਉਹ ਦੱਸਦੇ ਸੀ ਬਾਬਾ ਜਵਾਲਾ ਸਿੰਘ ਜੀ ਨੂੰ ਪੱਕੀ ਚੱਲਦੇ, ਪੱਕੀ ਚੱਲਦਿਆਂ ਚੱਲਦਿਆਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਗੁਰਮੁਖਾ ਦੇ ਮਾਤਾ ਮਾਂ ਤੇ ਮਾਤਾ ਪਿਤਾ ਵੱਡੇ ਆ, ਗੁਰੂ ਵੱਡਾ। ਆਪਾਂ ਸਹਿਜ ਸੁਭਾਈ ਗੱਲ ਕਰਦੇ ਨੇ ਜੀ, ਮਾਤਾ ਪਿਤਾ ਵੱਡੇ। ਉਹ ਕਹਿਣ ਲੱਗਿਆ, ਮਾਤਾ ਮਾਤਾ ਪਿਤਾ ਵੱਡੇ। ਕਹਿਣ ਲੱਗੇ, ਗੁਰਮੁਖਾ ਜੇ ਤੇਰੀ ਲੱਤ ਟੁੱਟ ਗਈ, ਮਾਤਾ ਪਿਤਾ ਸਿੱਧੀ ਕਰਕੇ ਜੋੜ ਦੂਗੇ? ਉਹ ਚੁੱਪ ਕਰ ਗਿਆ। ਸਭ ਸਾਰੀ ਉਹੀ ਗੱਲ ਹੋਈ, ਬਾਅਦ ਜਿਹੜੀ ਲੱਤ ਟੁੱਟ ਗਈ ਉਹ ਸਿੱਧੀ ਨਹੀਂ ਹੋਈ, ਸਾਡੇ ਨੂੰ ਬਿੰਦੀ ਆ, ਉਹ ਬਿੰਦਾ ਬਿੰਦਾ ਹੋ ਕੇ ਤੋਰਦਾ। ਮਹਾਂਪੁਰਸ਼ਾਂ ਨੂੰ ਸਭ ਪਤਾ ਇਹਨਾਂ ਜੀਵਨ ਵਿੱਚ ਕੀ ਵਾਪਰਦਾ, ਕੱਲ ਨੂੰ ਇਹਦੇ ਨਾਲ ਕੀ ਹੋਣਾ, ਅਗਲੇ ਜਨਮ ਵਿੱਚ ਇਹਦੇ ਨਾਲ ਕੀ ਹੋਣਾ, ਹੁਣ ਇਹ ਕਿੱਥੋਂ ਆਇਆ, ਕਹਾਂ ਇਹ ਕਿੱਥੇ ਜਾਣਾ, ਅਗਲੇ ਜਨਮ ਨੂੰ ਕਿਹੜਾ ਹੋਇਆ। ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇਖਦੇ ਆ, ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਏ। ਐਸੇ ਮਹਾਂਪੁਰਖ ਦਾ ਵਚਨ ਕੋਈ ਪੱਲੇ ਬੰਨ ਲਵੇ, ਉਹਨੂੰ ਜੀਵਨ ਪਾਲੋ, ਉਸ ਵਚਨ ਤੇ ਪਹਿਰਾ ਦੇ ਦੇਵੇ, ਤਾਂ ਉਸ ਮਨੁੱਖ ਦਾ ਜਨਮ ਸਫਲਾ ਹੋ ਸਕਦਾ। ਐਸੇ ਮਹਾਂਪੁਰਖਾਂ ਦੇ ਅੰਜਾਮ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਰਾਜੀ ਢਾਡੀ ਕਮਿਸ਼ਨ ਵੀ ਆਏ ਨੇ, ਉਹਨਾਂ ਮਹਾਂਪੁਰਸ਼ਾਂ ਦੇ ਵਚਨ ਤਾਂ ਮੁੱਕ ਨਹੀਂ ਸਕਦੇ। ਸਾਧ ਸੰਗਤ ਜੀ, ਜਿੰਨੇ ਮਰਜ਼ੀ ਕਰ ਦਈਏ, ਜਿੱਦਾਂ ਰੱਬ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ, ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਮਹਿਮਾ ਵੀ ਉਸੇ ਤਰ੍ਹਾਂ ਹੈ। ਹਰ ਦਰਸ਼ਨ ਕੀ ਉਸਤਤ ਸਾਹ, ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਨਤਾ ਜੈਕਾਰ ਕਰਾਈ। ਹਰੀ ਦੇ ਪਿਆਰਿਆਂ ਦੀ ਵਡਿਆਈ ਹਰੀ ਪਰਮੇਸ਼ਰ ਦੀ ਵਡਿਆਈ ਹੈ। ਜਿਹੜਾ ਵੀ ਕੋਈ ਮਹਾਂਪੁਰਸ਼ ਦਾ ਸੰਗ ਕਰਦਾ ਉਹਨੂੰ ਸੰਸਾਰ ਦੇ ਵਿੱਚ ਤਾਂ ਕੀ, ਅੱਗੇ ਜਾ ਕੇ ਜੰਮ ਦਾ ਡਰ ਵੀ ਕੋਈ ਨਹੀਂ ਹੁੰਦਾ। ਸਾਧ ਸੰਗਤ ਜੀ, ਸਤਿਗੁਰ ਬਾਣੀ ਵਿੱਚ ਲਿਖਦੇ ਆ, ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ, ਤਿੰਨ ਦੁੱਖ ਨਾ ਕਰੋ ਹੁਣ ਉਤਰ ਹੈ, ਸੇ ਜੰਮ ਕੇ ਵਸ ਪੜੀ ਆ। ਜਿਹੜੇ ਸਾਧਨਾਂ ਤੇ ਬਾਹਰੇ ਹੋ ਕੇ ਚੱਲਦੇ ਨੇ ਉਹਨਾਂ ਦਾ ਕਹਿੰਦੇ ਭਾਈ ਜੰਮ ਦੇ ਬੰਦੇ ਤੋਂ ਕਦੀ ਟੁੱਟ ਨਹੀਂ ਸਕਦੇ। ਜਿਹੜੇ ਸਾਧ ਦੀ ਸੰਗਤ ਕਰਦੇ ਆ, ਜਿਹਨਾਂ ਤੋਂ ਸਾਧ ਨੂੰ ਭੇਟੀ ਹੈ, ਸੋ ਦਰਗਾਹ ਤੋਂ ਖਲਾਸ, ਜਿਨ੍ਹਾਂ ਨੂੰ ਸਾਧ ਦੀ ਸੰਗਤ ਹੁੰਦੀ ਹੈ, ਦਰਗਾਹ ਵਿੱਚ ਉਹਨਾਂ ਪੁਰਸ਼ਾਂ ਦੀ ਖਲਾਸੀ ਹੁੰਦੀ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਇਸ ਪਰਿਵਾਰ ਵੱਲੋਂ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਉਹਨਾਂ ਦੀ ਯਾਦ ਮਨਾਈ ਹੈ। ਸਰਦਾਰ ਪਰਮਿੰਦਰ ਸਿੰਘ ਜੋ ਹਰਪੁਰਾ ਡੇਰਾ ਸੰਤ ਨਾਲ ਉਸ ਸਥਾਨ ਨਾਲ ਬੜਾ ਸਨੇਹ ਰੱਖਦੇ ਹੈ, ਤੇ ਇਸ ਕਰਕੇ ਸਾਧ ਸੰਗਤ ਜੀ ਇਹਨਾਂ ਦਾ ਪਰਿਵਾਰ ਸਾਰਾ ਹੀ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਅੰਨ ਸੇਵਕ ਨੇ। ਜਦੋਂ ਵੀ ਕਦੀ ਬਾਜ ਮਾਰ ਕੇ ਉਸੇ ਵੇਲੇ ਉੱਥੇ ਹਾਜ਼ਰ ਹੋ ਜਾਂਦੇ ਆ। ਜਦ ਵੀ ਕੋਈ ਸੇਵਾ ਦੀ ਸਾਧ ਸੰਗਤ ਦੀ ਕੋਈ ਡਿਊਟੀ ਲੱਗ ਗਏ, ਉਹ ਆਪਣੀ ਡਿਊਟੀ ਪੂਰੀ ਨਿਭਾਉਂਦੇ ਆ। ਅੰਦਰ ਪਿਆਰ ਦੀ ਆਸ ਇੰਨੀ ਆ ਪਿਆਰ ਉਹਨਾਂ ਦੇ ਅੰਦਰ ਇੰਨਾ ਪਿਆਰ ਹੈ ਕਿ ਜਿਹੜਾ ਵੀ ਵਜਾਉਂਦਾ ਉਹਨਾਂ ਨੂੰ ਇਹ ਨੀ ਸਮਝ ਲੱਗਦੀ ਇਹਨੂੰ ਕਿੱਥੇ ਬਹਾਲੀਏ ਤੇ ਕਿੱਥੇ ਉਠਾਲੀਏ। ਇਹ ਪਿਆਰ ਦੀ ਗੱਲ ਹੁੰਦੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਬਿਦਰ ਦੇ ਘਰ ਭਗਵਾਨ ਕ੍ਰਿਸ਼ਨ ਗਏ, ਉਹਦੇ ਘਰ ਵਾਲੀ ਨੇ ਫਿਰ ਜਦੋਂ ਭਗਵਾਨ ਕ੍ਰਿਸ਼ਨ ਦੀ ਆਵਾਜ਼ ਸੁਣੀ ਉਹਨੇ ਇਸ਼ਨਾਨ ਕਰਦੀ ਨੇ ਵਸਤਰ ਨਹੀਂ ਪਹਿਨੇ, ਉਹ ਬਾਹਰ ਆ ਕੇ ਮੁੰਡਾ ਖੋਲ ਦਿੱਤਾ। ਭਗਵਾਨ ਕ੍ਰਿਸ਼ਨ ਨੇ ਆਪਣੀ ਚਾਦਰ ਉਹਦੇ ਉੱਤੇ ਛਿੜ ਦਿੱਤੀ। ਉਹ ਇੰਨੀ ਪਿਆਰ ਦੇ ਵਿੱਚ ਮਗਨ ਹੋਈ ਤੇ ਉਹ ਫਿਰ ਕੇਲੇ ਛਿੜ ਛਿੜ ਕੇ ਭਗਵਾਨ ਨੂੰ ਛਿੜਕ ਫੜਾਈ ਗਈ ਤੇ ਕੇਲਾ ਦੂਏ ਪਾਸੇ ਰੱਖੀ ਗਈ। ਜਦੋਂ ਬਿਦਰ ਆਇਆ ਉਹਨੇ ਦੇਖਿਆ ਭਗਵਾਨ ਛਿੜਕ ਖਾ ਰਹੇ ਹੈ, ਉਹਨੇ ਫਿਰ ਜਿਹੜਾ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੂੰ ਫਿਰ ਕੇਲਾ ਛਿੜ ਕੇ ਦਿੱਤਾ। ਕਹਿਣ ਲੱਗਿਆ ਭਗਵਾਨ ਆਇਆ ਛਕੋ, ਉਹ ਭਗਵਾਨ ਛੱਕ ਕੇ ਕਹਿਣ ਲੱਗੇ ਬਿਦਰ ਜੀ ਇਹ ਠੀਕ ਹੈ, ਸਵਾਦ ਇਹਦਾ ਜ਼ਰੂਰ ਹੈ, ਪਰ ਜਿਹੜਾ ਕੇਲਿਆਂ ਦੇ ਛਿੜਕਾਂ ਵਿੱਚ ਸਵਾਦ ਸੀ ਉਹ ਇਹਦੇ ਵਿੱਚ ਸਵਾਦ ਨਹੀਂ ਹੈ। ਗੱਲ ਤਾਂ ਰੱਬ ਦੇ ਪਿਆਰ ਦੀ ਹੈ, ਪਿਆਰ ਦੇ ਵਿੱਚ ਜਿਹੜੀ ਗੱਲ ਹੁੰਦੀ ਹੈ ਉਹਦੀ ਕੀਮਤ ਕੋਈ ਨਹੀਂ ਹੈ। ਜਿਹੜੇ ਪੁਰਸ਼ ਰੱਬ ਨਾਲ ਪਿਆਰ ਕਰਦੇ ਆ, ਰੱਬ ਵੀ ਉਹਨਾਂ ਪੁਰਸ਼ਾਂ ਨਾਲ ਪਿਆਰ ਕਰਦਾ। ਭਗਵਾਨ ਕ੍ਰਿਸ਼ਨ ਮਾਲਾ ਫੇਰਦੇ ਦੇਖ ਕੇ ਆ ਕੇ ਉਹਨੇ ਪੁੱਛਿਆ, ਮਾਲਾ ਅਸੀਂ ਤਾਂ ਮਾਲਾ ਫੇਰਦੇ ਹਾਂ ਤੁਹਾਨੂੰ ਮਿਲਣ ਵਾਸਤੇ, ਤੁਸੀਂ ਮਾਲਾ ਕਿਹਦੀ ਫੜੀ ਹੋਈ ਹੈ, ਤੁਹਾਨੂੰ ਮਾਲਾ ਫੇਰਨ ਦੀ ਕੀ ਜ਼ਰੂਰਤ ਹੈ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਜਿਹੜੇ ਮੈਨੂੰ ਯਾਦ ਕਰਦੇ ਆ ਮੈਨੂੰ ਵੀ ਉਹਨਾਂ ਨੂੰ ਹਰ ਵੇਲੇ ਚੇਤੇ ਕਰਨਾ ਪੈਂਦਾ, ਮੈਂ ਵੀ ਉਹਨਾਂ ਦੀ ਯਾਦ ਹਰ ਵੇਲੇ ਆਪਣੇ ਹਿਰਦੇ ਵਿੱਚ ਰੱਖਦਾ। ਫਿਰ ਅਰਜਨ ਨੇ ਸਵਾਲ ਕੀਤਾ, ਮਹਾਰਾਜ ਜਿਹੜੇ ਤੁਹਾਡੇ ਤੇ ਜਾਨ ਕੁਰਬਾਨ ਕਰਨ ਨੂੰ ਫਿਰਦੇ ਆ ਪੁਰਸ਼, ਤੁਸੀਂ ਉਹਨਾਂ ਨੂੰ ਕੀ ਦਿੰਦੇ ਹੁੰਦੇ ਜਿਹਨਾਂ ਤੁਹਾਡੇ ਨਾਲ ਬਹੁਤ ਜ਼ਿਆਦਾ ਪਿਆਰ ਹੈ, ਆਪਣੀ ਜਾਨ ਤੱਕ ਕੁਰਬਾਨ ਕਰਨ ਨੂੰ ਤੁਹਾਡੇ ਤੇ ਫਿਰਦੇ ਹੈ, ਤੁਸੀਂ ਕੀ ਦਿੰਦੇ ਹੁੰਦੇ? ਉਹ ਕਹਿੰਦੇ ਹਜੇ ਅਰਜਨ ਅਸੀਂ ਉਹਨਾਂ ਨੂੰ ਵੈਕੁੰਠ ਦੇ ਦਿੰਦੇ ਹਾਂ, ਸਵਰਗ ਦੇ ਦਿੰਦੇ ਹਾਂ। ਉਹ ਅਰਜਨ ਕਹਿਣ ਲੱਗਿਆ, ਮਹਾਰਾਜ ਸਵਰਗ ਤਾਂ ਹੁੰਦਰ ਵੀ ਲੋਕ ਲੈ ਜਾਂਦੇ, ਹੋਰ ਵੀ ਕੋਈ ਕਮਾਈ ਕਰੇ ਤਾਂ ਸਵਰਗ ਲੈ ਜੂਗਾ, ਜਿਹੜੇ ਤੁਹਾਡੇ ਨਾਲ ਪਿਆਰ ਵਾਲੇ ਪੁਰਸ਼ ਹੈ ਉਹਨਾਂ ਨੂੰ ਵੀ ਸਵਰਗ ਬਣਿਆ ਤਾਂ ਉਹ ਵੱਡੀ ਗੱਲ ਨਹੀਂ ਹੈ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਫਿਰ ਮੈਂ ਉਹਨਾਂ ਨੂੰ ਵੈਕੁੰਠ ਧਾਮ ਸੱਚਖੰਡ ਦੇ ਦਿੰਦਾ। ਉਹ ਕਹਿਣ ਲੱਗਿਆ, ਮਹਾਰਾਜ ਸੱਚਖੰਡ ਤਾਂ ਜਿਹੜੀ ਪੂਤਨਾ ਜ਼ਹਿਰ ਲਾ ਕੇ ਤੁਹਾਨੂੰ ਮਾਰਨ ਆਈ ਸੀ, ਸੱਚਖੰਡ ਤਾਂ ਤੁਸੀਂ ਉਹ ਵੀ ਅਪਣਾ ਦਿੱਤੀ। ਇੱਕ ਬੰਦੇ ਤੁਹਾਨੂੰ ਮਾਰਨ ਆਏ ਉਹ ਵੀ ਸੱਚਖੰਡ ਵਿੱਚ ਬੈਠੇ ਆ, ਇੱਕ ਬੰਦੇ ਤੁਹਾਡੇ ਤੇ ਜਾਨ ਕੁਰਬਾਨ ਕਰਨ ਨੂੰ ਬੈਠੇ ਆ ਉਹ ਵੀ ਸੱਚਖੰਡ ਵਿੱਚ ਬੈਠੇ ਆ, ਫਿਰ ਮਿਲਣਾ ਕੀ ਹੋਇਆ? ਤੁਸੀਂ ਇਹਨਾਂ ਨੂੰ ਆਪਣੇ ਤੋਂ ਵੱਧ ਕੀ ਦਿੱਤਾ? ਫਿਰ ਇੱਕ ਵੈਰ ਵਾਲੇ ਵੀ ਉੱਥੇ ਬਹਿ ਗਏ ਤੇ ਪਿਆਰ ਵਾਲੇ ਵੀ ਉੱਥੇ ਬਹਿ ਗਏ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਅਰਜਨ ਹੋਰ ਤਾਂ ਫਿਰ ਮੇਰੇ ਕੋਲ ਕੁਛ ਨਹੀਂ ਹੈ। ਕਹਿੰਦੇ ਮਹਾਰਾਜ ਤਾਂ ਨਿਆਂ ਨਾ ਹੋਇਆ। ਕਹਿੰਦੇ ਨਿਆਂ ਤਾਂ ਇਹੀ ਆ ਵੀ ਜਿਹੜੇ ਮੇਰੇ ਤੇ ਜਾਨਾ ਕੁਰਬਾਨ ਕਰਨ ਨੂੰ ਫਿਰਦੇ ਆ ਨਾ, ਮੈਂ ਸਾਰਾ ਜੀਵਨ ਉਹਨਾਂ ਦਾ ਗੁਲਾਮ ਹੋ ਕੇ ਰਹਿ, ਨਾ ਤੂੰ ਆਵੇ ਬਸ ਵੇਦ ਪੜਾਵਣੇ, ਨਾ ਤੂੰ ਆਵੇ ਬਸ ਬਹੁਤ ਘੁਣਾਵਣੇ, ਨਾ ਤੂੰ ਆਵੇ ਬਸ ਤੀਰਥ ਨਹਾਈਏ, ਨਾ ਤੂੰ ਆਵੇ ਬਸ ਧਰਤੀ ਧਾਈਏ, ਨਾ ਤੂੰ ਆਵੇ ਬਸ ਕਿਤੇ ਸਿਆਣਪ ਹੈ, ਨਾ ਤੂੰ ਆਵੇ ਬਸ ਬਹੁਤਾ ਦਾਨ ਦੇ, ਸਭ ਤੋਂ ਤੇਰੇ ਬਸ ਤੂੰ ਆਦਮ ਗੋਚਰਾ, ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ। ਇਹ ਸੱਚੇ ਪਾਤਸ਼ਾਹ ਤੁਸੀਂ ਤਾਂ ਭਗਤਾਂ ਦੇ ਬਸ ਵਿੱਚ ਬੈਠੇ ਹੋਏ। ਸਤਿਗੁਰੂ ਜੀ ਕਹਿੰਦੇ ਮੇਰੀ ਬਾਂਧੀ ਭਗਤ ਛੁਡਾਵੇ, ਬਾਂਧੀ ਭਗਤ ਨਾ ਛੁੱਟੇ ਮੋਹੇ, ਏਕ ਸਮੇਂ ਮੋਕੋ ਗਏ ਬਾਂਧੇ ਪਰ ਮੋਕਾ ਜਵਾਬ ਨਾ ਹੋਈ। ਕਹਿੰਦੇ ਮੇਰੇ ਬਦੀਆਂ ਤਾਂ ਛੁਡਾ ਦਿੰਦੇ ਆ, ਪਰ ਇਹਨਾਂ ਦੀਆਂ ਬਦੀਆਂ ਮੈਂ ਛੁਡਾ ਨਹੀਂ ਸਕਦਾ। ਇੱਕ ਗੁਰੂ ਦਾ ਸਰਾਪਿਆ ਦੂਜੇ ਗੁਰੂ ਨੇ ਬਖਸ਼ ਦਿੱਤਾ, ਦੂਜੇ ਗੁਰੂ ਦਾ ਸਰਾਪਿਆ ਤੀਜੇ ਨੇ ਬਖਸ਼ ਦਿੱਤਾ, ਗੁਰੂ ਨਾਨਕ ਸਾਹਿਬ ਜੀ ਤੋਂ ਟੁੱਟਿਆ ਮੂਲਾ ਦਸਵੇਂ ਪਾਤਸ਼ਾਹ ਨੇ ਬਖਸ਼ ਦਿੱਤਾ। ਜਿਹੜੇ ਸੰਤਾਂ ਦੇ ਸਰਾਪੇ ਹੋਏ ਅੱਜ ਤੱਕ ਬਖਸ਼ੇ ਨਹੀਂ ਗਏ, ਉਹਨਾਂ ਨੂੰ ਨਾ ਤਾਂ ਕਿਸੇ ਗੁਰੂ ਨੇ ਬਖਸ਼ਿਆ ਨਾ ਕਿਸੇ ਸੰਤ ਨੇ ਬਖਸ਼ਿਆ। ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ, ਪੇੜ ਮੰਡਾ ਹੁਣ ਕੱਟਿਆ ਨਾਲ ਡਾਲ ਸਕੰਦੇ। ਜਿਹੜੇ ਸੰਤਾਂ ਦੇ ਸਰਾਪੇ ਹੋਏ ਕਿਤੇ ਬਖਸ਼ੇ ਨਹੀਂ ਗਏ। ਸੰਤ ਸੰਤ ਨਾ ਸੰਤ ਕਿਰਪਾਲ, ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਹੈ। ਜੇ ਸੰਤ ਬਖਸ਼ਦੇ ਵੇ ਤਾਂ ਬਖਸ਼ਦੇ, ਨਹੀਂ ਤਾਂ ਕੋਈ ਉਹ ਤੋਂ ਬਿਨਾਂ ਕੋਈ ਹੋਰ ਬਖਸ਼ ਨਹੀਂ ਸਕਦਾ। ਗੁਰੂਆਂ ਨੇ ਵੀ ਸੰਤਾਂ ਦੇ ਸਰਾਪ ਬਖਸ਼ੇ ਨੇ। ਜਿੱਥੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਸਰੀਰ ਛੱਡਿਆ ਨਾ ਡਮੇਲੀ ਨਗਰ, ਉੱਥੇ ਸਾਧ ਸੰਗਤ ਜੀ ਕਿਸੇ ਮਹਾਂਪੁਰਖ ਦਾ ਸਰਾਪ ਸੀ। ਉਹ ਮਹਾਂਪੁਰਖ ਤੁਰੇ ਜਾਂਦੇ ਸੀ, ਜਿਮੀਦਾਰ ਨੇ ਬੇਲਣਾ ਤੋੜਿਆ ਹੋਇਆ ਸੀ। ਉਹ ਬੇਲਣੇ ਉਦੋਂ ਚਣਕ ਮਾਲ ਸਨ, ਜਿਹੜੇ ਸਾਡੇ ਤੋਂ ਵਡੇਰੀ ਉਮਰ ਦੇ ਆ, ਉਹਨਾਂ ਨੂੰ ਪਤਾ ਦੇਸੀ ਕਮਾਲ ਹੁੰਦੇ ਸੀ, ਉਹਨਾਂ ਦੀ ਬਹੁਤੀ ਰਸ ਨਸੀ ਹੁੰਦੀ। ਉਹ ਬੇਲਣਾ ਤੋੜਿਆ ਸੀ ਤੇ ਮਹਾਂਪੁਰਖ ਕਹਿੰਦੇ ਚਲੋ ਭਾਈ ਰਸ ਪੀ ਲੈਂਦੇ। ਉਹ ਜਿਮੀਦਾਰ ਨੂੰ ਕਹਿਣ ਲੱਗੇ ਭਾਈ ਗੁਰਮੁਖਾ ਰਸ ਪਿਲਾ ਦੇ। ਉਹ ਕਹਿੰਦਾ ਬਾਬਾ ਜੀ ਬਹਿ ਦੋ, ਮੇਰੀ ਪੱਤ ਹੋਣੇ ਵਾਲੀ ਆ ਤੇ ਮੈਂ ਚਾਟੀ ਭਰ ਜਾਣਗੇ, ਮੈਂ ਤੁਹਾਨੂੰ ਭੁਲਾ ਦਿੰਦੇ। ਥੋੜੀ ਥੋੜੀ ਰਸ ਨਿਕਲਦੀ ਚਾਟੀ ਵੀ ਮਸੀ ਭਰਦੀ ਸੀ। ਤੇ ਜਦੋਂ ਸਾਧ ਸੰਗਤ ਦੀ ਉਹ ਰਸ ਥੋੜਾ ਦੇਰ ਲੱਗ ਗਈ ਤੇ ਉਹ ਸੰਤ ਕਹਿਣ ਲੱਗੇ ਵੀ ਗੁਰਮੁਖਾ ਰਸ ਪਿਲਾ ਦੇ, ਅਸੀਂ ਫਿਰ ਚਲੇ ਜਾਣਾ। ਉਹ ਜਿਮੀਦਾਰ ਬੋਲਿਆ ਸਾਡੇ ਜੱਟਾਂ ਦੀ ਬੋਲੀ ਆ, ਕਹਿੰਦੇ ਸਾਧਾ ਤੇਰੇ ਕਿੱਥੇ ਅੱਗ ਲੱਗੀ ਆ, ਬਹਿ ਜਾ 10 ਮਿੰਟ।
وہ سنت کہن لگے ساڈے تو اگ لگی نہیں پر تیری ہوں بجنی نہیں ہے. وہ دن گیا پنڈ میں اگ لگن لگ گئی, اگ لگ جانی سارے پنڈ کا نقصان ہوا. اتنے سیویں پاتشاہ گرو ہرگوبند صاحب جی مہاراج آئے, سارے نگر کے پرمانتے گرو ہرگوبند صاحب جی لے کے اپنے نگر آئے. تو جدو سات سنگی گرو ہرگوبند صاحب جی مہاراج نے پریرنا بےنتی کی سچے پاتشاہ سارے نگر اگ لگ جاتی. صاحب کہن لگے بھائی جہاں پرشاں کا بچن ہے نا وہ پرش پورے پاندے سے, یہاں پرشاں کا بچن اسی موڑ نہیں سکتے. انہوں کی جیب سے ابھی ہر ویل بسا کرتے ہیں, پر بس سار کی رہا اسی انہوں کے ہردیا بھی بستے ہیں, پار بل سار لے بستے. یہ اگ لگو نہیں ہٹنی بھائی گرو کو, اسی ایک گل کر دیں یہ اگ ہوں بھی لگو گی پر ہوں نقصان نہیں ہوا گرو. وہ بعد اگ ہوں بھی لگتی ہے سات سنگ کی پر نقصان نہیں ہوا. جہے رب کے پیار والے پرش نے رام پھر انہوں کا غلام ہو کے رہتا. سارا اتہاس پڑھ کے دیکھو تھی سارا سکھ اتہاس ہے, وہ گل ایسی نہیں جہاں جواب نہ ملے. سو اس پروار نے بابا جوالا سنگھ جی مہاراج کا بہت سمے کی انہوں کے اندر بھاونا سی کہ ابھی بھی بابا جوالا سنگھ جی مہاراج کا دن منائیے. سو اج سما ملیا گردوارا فرخوال صاحب کے بابا جوالا سنگھ جی کے بہت سارے سیوادار وہ بھی آئے نے, اور سنت بابا ہرنام سنگھ جی انہوں نے بھی سات سنگ جی درشن دیتے ہیں, اور بہت سارے مہاپرش اس استھان سے انہوں کے سدے پتر سے آئے ہیں. سو پروار تو سارے جی آیا جنہیں قدم چل کے آئے ہو انہوں کے سر متے, اور آسی راجنیتک لیڈر وہ بھی بہت سارے پترکار بھی آئے ہیں, وہ سارے اس پروار تو جی آیا جنہیں قدم چل کے آئے ہو انہوں کے سر متے تھے. سو داس بابا جوالا سنگھ جی مہاراج ہرخوال والے نے سیوادار فون کر کے اس استھان پر داس کی ان حاضری پروان کرو جی, ساری سنگت ایک باری پھر داس کی فتح پروان کرو جی. واحگرو جی کا